ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰਭਾਤੀ ਮਹੱਲਾ ਪਹਿਲਾ। ਆਖਣਾ ਸੁਣਨਾ ਨਾਮ ਆਧਾਰ, ਧੰਦਾ ਛੁਟਕ ਗਿਆ ਬੇਕਾਰ। ਜਿਉ ਮਨਮੁਖ ਦੂਜੈ ਪਤ ਖੋਈ, ਬਿਨ ਨਾਵੈ ਮੈਂ ਅਵਰ ਨਾ ਕੋਈ। ਆਖਣਾ ਸੁਣਨਾ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਕਿਰਪਾ ਸਦਕਾ ਸੋ ਘਰ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ ਜੋ 1344 ਅੰਗ ਉੱਪਰ ਪ੍ਰਭਾਤੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਹਨ, ਸਾਹਿਬ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਤੁਰਟ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਖਾਲਸੇ ਪੰਥ ਨੂੰ ਜੋ ਅਰਥਾਂ ਦੀ ਦਾਤ ਬਖਸ਼ੀ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਸ਼ਬਦ ਦੀ ਕਲਾ ਵਰਤਾ ਕੇ ਕਿਰਪਾ ਕਰੋ। ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰ ਰਹੇ ਹਨ, ਆਖਣਾ ਸੁਣਨਾ ਨਾਮ ਆਧਾਰ। ਗੁਰਮੁਖ ਦੇ ਜੀਵਨ ਦੀ ਇਹੀ ਇੱਕ ਕਾਰ ਬਣ ਜਾਂਦੀ ਹੈ, ਇੱਕੋ ਹੀ ਆਰ ਪਾਰ ਰਹਿ ਜਾਂਦਾ ਹੈ, ਨਾਮ ਨੂੰ ਸੁਣਦੇ ਰਹਿਣਾ, ਨਾਮ ਨੂੰ ਕਹਿੰਦੇ ਰਹਿਣਾ, ਆਖਦੇ ਰਹਿਣਾ, ਜਪਦੇ ਰਹਿਣਾ, ਔਰ ਜੋ ਜਪਿਆ ਜਾ ਰਿਹਾ ਉਹਨੂੰ ਸੁਣਦੇ ਰਹਿਣਾ, ਧਿਆਨ ਲਾ ਕੇ, ਇਹ ਆਧਾਰ ਬਣ ਜਾਂਦਾ ਹੈ ਗੁਰਮੁਖਾਂ ਦੇ ਜੀਵਨ ਦਾ। ਧੰਦਾ ਛੁਟਕ ਗਿਆ ਬੇਕਾਰ, ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜਾ ਧੰਦਾ ਭਾਵ ਭਟਕਣਾ ਹੈ, ਜਿਹੜੀ ਸੰਸਾਰ ਦੀ ਖਿੱਚ ਹੈ, ਇਹ ਛੁੱਟ ਜਾਂਦਾ ਹੈ, ਔਰ ਵਿਕਾਰ ਆਦਿ ਕੇ ਸਾਰੇ ਛੁੱਟ ਜਾਂਦੇ ਹਨ। ਜਿਉ ਮਨਮੁਖ ਦੂਜੈ ਪਤ ਖੋਈ, ਜਿਵੇਂ ਮਨਮੁਖ ਦਾ ਮੋਹ ਦੂਜੇ ਭਾਵ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਆਪਣੀ ਪਤ ਗਵਾ ਪੈਂਦਾ ਸੰਸਾਰ ਵਿੱਚ ਮੋਹ ਪਾ ਕੇ, ਬਿਲਕੁਲ ਇਹਦੇ ਦੂਸਰੇ ਪਾਸੇ ਓਪੋਜਿਟ, ਬਿਨ ਨਾਵੈ ਮੈਂ ਅਵਰ ਨਾ ਕੋਈ। ਗੁਰਮੁਖ ਕਹਿੰਦਾ ਮੇਰਾ ਤਾਂ ਨਾਮ ਤੋਂ ਬਿਨਾਂ ਆਸਰਾ ਹੋਰ ਹੈ ਹੀ ਕੋਈ ਨਹੀਂ। ਜਿਵੇਂ ਮਨਮੁਖ ਨੂੰ ਸੰਸਾਰ ਦਾ ਆਸਰਾ ਪ੍ਰਤੀਤ ਹੁੰਦਾ, ਇਸ ਤਰ੍ਹਾਂ ਗੁਰਮੁਖ ਨੂੰ ਨਾਮ ਦਾ ਆਸਰਾ ਪ੍ਰਤੀਤ ਹੁੰਦਾ। ਸੁਣ ਮਨ ਅੰਧੇ ਮੂਰਖ ਗਵਾਰ, ਇਸ ਕਰਕੇ ਹੇ ਮੇਰੇ ਮਨ, ਹੇ ਅਗਿਆਨੀ ਮੂਰਖ ਬੇਵਕੂਫ, ਇਸ ਗੱਲ ਨੂੰ ਧਿਆਨ ਨਾਲ ਸੁਣ, ਸਰਵਣ ਕਰ। ਆਵਤ ਜਾਤ ਲਾਜ ਨਹੀਂ ਲਾਗੈ, ਬਿਨ ਗੁਰ ਬੂਡੈ ਬਾਰੋ ਬਾਰ। ਹੇ ਮੇਰੇ ਮਨ, ਤੈਨੂੰ ਮਾਇਆ ਦੇ ਪਿੱਛੇ ਭਟਕਦਿਆਂ ਆਉਂਦਿਆਂ ਜਾਂਦਿਆਂ ਭੱਜਦਿਆਂ ਦੌੜਦਿਆਂ ਸ਼ਰਮ ਨਹੀਂ ਆਉਂਦੀ, ਲਾਜ ਨਾ ਲਾਗੈ, ਤੈਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਗੁਰੂ ਨੂੰ ਛੱਡ ਕੇ ਦੂਰ ਜਾਇਆ। ਗੁਰੂ ਤੋਂ ਬਿਨਾਂ ਤੂੰ ਵਾਰ ਵਾਰ ਮਾਇਆ ਵਿਚ ਵਿਕਾਰਾਂ ਦੇ ਵਿਚ ਡੁੱਬੀ ਜਾ ਰਿਹਾ। ਰਹਾਓ ਇਸ ਮਨ ਮਾਇਆ ਮੋਹੇ ਵਿਨਾਸ਼, ਇਸ ਮਨ ਦਾ ਮਾਇਆ ਦੇ ਮੋਹ ਕਰਕੇ ਵੱਡਾ ਵਿਨਾਸ਼ ਹੋਇਆ ਹੈ, ਨੁਕਸਾਨ ਹੋਇਆ। ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ, ਮਹਾਰਾਜ ਕਹਿੰਦੇ ਜੇ ਤਾਂ ਧੁਰੋਂ ਹੀ ਵਾਹਿਗੁਰੂ ਤੂੰ ਇਸ ਤਰ੍ਹਾਂ ਲਿਖਿਆ ਹੋਇਆ, ਫਿਰ ਤਾਂ ਅਸੀਂ ਵੀ ਇਹਦੇ ਬਾਰੇ ਕੀ ਕਹੀਏ, ਕੁਝ ਕਿਹਾ ਨਹੀਂ ਜਾ ਸਕਦਾ। ਜੇ ਤੂੰ ਹੀ ਇੱਧਰ ਲਾਉਣਾ ਚਾਹੁੰਦਾ ਫਿਰ ਕੋਈ ਜ਼ੋਰ ਨਹੀਂ ਹੈ। ਗੁਰਮੁਖ ਵਿਰਲਾ ਚੀਨੈ ਕੋਈ, ਇਸ ਗੱਲ ਨੂੰ ਜੋ ਬੜੀ ਅਹਿਮ ਹੈ ਤੇ ਡੂੰਘੀ ਹੈ, ਕੋਈ ਵਿਰਲਾ ਗੁਰਮੁਖ ਇਹਨੂੰ ਵੇਖਦਾ ਧਿਆਨ ਦੇ ਨਾਲ, ਬਰੀਕੀ ਦੇ ਨਾਲ। ਨਾਮ ਬਿਹੂਣਾ ਮੁਕਤ ਨਾ ਹੋਈ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ ਜੀਵਨ ਦੇ ਵਿਚ, ਛੁਟਕਾਰਾ ਨਹੀਂ ਹੋ ਸਕਦਾ। ਭਰਮ ਭਰਮ ਡੋਲੇ ਲੱਖ ਚੌਰਾਸੀ। ਇਹ ਜੀਵ ਜਿਹੜਾ ਹੈ ਨਾਮ ਤੋਂ ਟੁੱਟ ਕੇ ਇਸ ਤਰ੍ਹਾਂ ਭਟਕ ਭਟਕ ਕੇ ਵਾਰ ਵਾਰ ਡੋਲਦਾ 84 ਲੱਖ ਜੂਨਾਂ ਦੇ ਅੰਦਰ। ਬਿਨ ਗੁਰ ਬੂਝੇ ਜਮ ਕੀ ਫਾਸੀ। ਗੁਰੂ ਸਾਹਿਬ ਨੂੰ ਬੁੱਝਣ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਨੂੰ ਬੁੱਝਣ ਤੋਂ ਬਿਨਾਂ ਜਮਾਂ ਦੀ ਫਾਹੀ ਇਹਦੇ ਗਲ ਵਿਚ ਪੈਂਦੀ ਰਹਿੰਦੀ ਹੈ। ਇਹੋ ਮਨਵਾ ਖਿਨ ਖਿਨ ਊਬ ਪਿਆਲ। ਇਹ ਮਨ ਇਕ ਪਲ ਦੇ ਵਿਚ ਉੱਚਾ ਚੜ ਜਾਂਦਾ, ਬੜਾ ਧਰਮੀ ਬਣ ਪੈਂਦਾ, ਪਲ ਵਿਚ ਪਿਆਲ ਪਤਾਲ ਤੇ ਨੀਵੇਂ ਕਰਮਾਂ ਵਿਚ ਫਸ ਜਾਂਦਾ ਹੈ। ਗੁਰਮੁਖ ਛੂਟੈ ਨਾਮ ਸੰਭਾਲ। ਇਸ ਭਟਕਣਾ ਤੋਂ ਕਿਵੇਂ ਛੁੱਟਿਆ ਜਾ ਸਕਦਾ? ਗੁਰੂ ਦੇ ਮਾਰਗ ਤੇ ਚੱਲ ਕੇ ਗੁਰਮੁਖ ਬਣ ਕੇ ਹੀ ਛੁੱਟਿਆ ਜਾ ਸਕਦਾ ਹੈ। ਨਾਮ ਦੀ ਸੰਭਾਲ ਕਰਕੇ, ਸਿਮਰਨ ਕਰਕੇ ਇਸ ਭਟਕਣਾ ਤੋਂ ਛੁੱਟਿਆ ਜਾ ਸਕਦਾ ਹੈ। ਆਪੇ ਸੱਦੇ ਢਿੱਲ ਨਾ ਹੋਏ। ਜਿਹੜੇ ਉਹਦੇ ਪਿਆਰੇ ਹਨ, ਜਿਹੜੇ ਉਹਦਾ ਨਾਮ ਜਪਦੇ ਹਨ, ਇਕ ਦਿਨ ਹੌਲੀ ਉਹਨਾਂ ਨੂੰ ਆਪ ਹੀ ਸੱਦ ਲੈਂਦਾ ਹੈ, ਢਿੱਲ ਨਹੀਂ ਕਰਦਾ। ਜਿਹੜੇ ਉਹਦੇ ਨਾਲ ਮੋਹ ਕਰਦੇ, ਪਿਆਰ ਕਰਦੇ ਹਨ। ਸ਼ਬਦ ਮਰੈ ਸਹਿਲਾ ਜੀਵੈ ਸੋਏ। ਜਿਹੜਾ ਗੁਰੂ ਕੇ ਸ਼ਬਦ ਦੇ ਰਾਹੀਂ ਆਪਣੇ ਮਨ ਦੇ ਭੈੜੇ ਸੰਸਕਾਰਾਂ ਨੂੰ ਮਾਰ ਲੈਂਦਾ, ਖਤਮ ਕਰ ਲੈਂਦਾ, ਉਹ ਫਿਰ ਸੌਖਾ ਹੋ ਕੇ ਜਿਉਂਦਾ ਜੀਵਨ ਦੇ ਵਿਚ ਆਨੰਦ ਦੇ ਨਾਲ। ਬਿਨ ਗੁਰ ਸੋਝੀ ਕਿਸੇ ਨਾ ਹੋਏ। ਪਰ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਨੂੰ ਸੋਝੀ ਨਹੀਂ ਹੁੰਦੀ ਹੈ, ਇਹ ਗਿਆਨ ਨਹੀਂ ਪ੍ਰਗਟ ਹੁੰਦਾ ਕਿਸੇ ਦੇ ਅੰਦਰ। ਆਪੇ ਕਰੈ ਕਰਾਵੈ ਸੋਏ। ਔਰ ਗੁਰਮੁਖ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਆਪ ਹੀ ਕਰਦਾ, ਆਪ ਹੀ ਆਪਣੇ ਪਿਆਰਿਆਂ ਤੋਂ ਕਾਰਜ ਕਰਵਾਉਂਦਾ ਹੈ। ਝਗੜ ਚੁਕਾਵੈ ਹਰ ਗੁਣ ਗਾਵੈ। ਗੁਰਮੁਖਾਂ ਦੇ ਜੀਵਨ ਦੇ ਵਿਚੋਂ ਇਸ ਤਰ੍ਹਾਂ ਭਟਕਣਾ, ਜਿਹੜੀ ਭ੍ਰਾਂਤੀ ਹੈ, ਉਹਦਾ ਝਗੜ ਚੁਕਾਵੈ, ਝਗੜਾ ਅੰਦਰੋਂ ਭਟਕਣਾ ਦੂਰ ਕਰ ਦਿੰਦਾ, ਜਿਹੜੇ ਗੁਰਮੁਖ ਹਰੀ ਦੇ ਗੁਣ ਗਾਉਂਦੇ ਹਨ। ਪੂਰਾ ਸਤਿਗੁਰ ਸਹਿਜ ਸਮਾਵੈ। ਜਿਹਦਾ ਸਤਿਗੁਰੂ ਪੂਰਾ ਹੈ, ਜਿਹਦੇ ਤੇ ਗੁਰੂ ਸਾਹਿਬ ਦਾ ਹੱਥ ਹੈ, ਉਹ ਸਹਿਜ ਟਿਕਾਅ ਵਾਲੀ ਅਵਸਥਾ ਵਿਚ ਸਮਾ ਜਾਂਦਾ ਹੈ। ਇਹੋ ਮਨ ਡੋਲਤ ਤਉ ਠਹਿਰਾਵੈ। ਇਹ ਭਟਕਦਾ ਹੋਇਆ, ਡੋਲਦਾ ਹੋਇਆ ਮਨ ਤਾਂ ਠਹਿਰਦਾ, ਤਾਂ ਰੁਕਦਾ ਹੈ। ਸੱਚ ਕਰਨੀ ਕਰ ਕਾਰ ਕਮਾਵੈ। ਜੇ ਸੱਚੇ ਨਾਮ ਦੀ ਸਿਮਰਨ ਰੂਪੀ ਕਰਨੀ ਕਰਦਾ, ਸੱਚੇ ਮਾਰਗ ਤੇ ਸੱਚੀ ਕਾਰ ਚੰਗੇ ਕੰਮ ਕਰਦਾ ਹੈ। ਅੰਤਰ ਜੂਠਾ ਕਿਉਂ ਸੁਚ ਹੋਏ। ਜਦੋਂ ਅੰਦਰ ਜੂਠਾ ਹੋਵੇ, ਫਿਰ ਬਾਹਰਲੀ ਸੁੱਚ ਕੀ ਸਵਾਰ ਸਕਦੀ, ਭਾਵ ਕੁਝ ਨਹੀਂ ਸਵਾਰਦੀ। ਸ਼ਬਦੀ ਧੋਵੈ ਵਿਰਲਾ ਕੋਏ। ਗੁਰੂ ਕੇ ਸ਼ਬਦ ਦੇ ਰਾਹੀਂ ਕੋਈ ਵਿਰਲਾ ਹੀ ਇਸ ਮਨ ਦੀ ਮੈਲ ਨੂੰ ਧੋਂਦਾ ਹੈ। ਗੁਰਮੁਖ ਕੋਈ ਸੱਚ ਕਮਾਵੈ। ਕੋਈ ਵਿਰਲਾ ਗੁਰਮੁਖ ਗੁਰੂ ਦੀ ਕਿਰਪਾ ਨਾਲ ਸੱਚੇ ਨਾਮ ਦੀ ਕਮਾਈ ਕਰਦਾ। ਆਵਣ ਜਾਣਾ ਠਾਕਰ ਹਾਵੈ। ਔਰ ਫਿਰ ਉਹਦਾ ਆਉਣਾ ਜਾਣਾ ਭਟਕਣਾ ਜਿਹੜੀ ਹੈ, ਉਹ ਬੰਦ ਹੋ ਜਾਂਦੀ ਹੈ, ਟਿਕ ਜਾਂਦਾ ਹੈ ਜੀਵਨ ਉਸ ਦਾ। ਭਉ ਖਾਣਾ ਪੀਣਾ ਸੁਖਸਾਰ। ਉਹਦਾ ਖਾਣਾ ਪੀਣਾ ਅਕਾਲ ਪੁਰਖ ਦਾ, ਗੁਰੂ ਦਾ ਭਉ ਬਣ ਜਾਂਦਾ ਹੈ। ਇਹਦਾ ਸੇਵਨ ਕਰਦਾ ਔਰ ਇਹਦੇ ਵਿਚੋਂ ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਰ ਜਨ ਸੰਗਤ ਪਾਵੈ ਪਾਰ। ਔਰ ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਇਹੀ ਪਾਰ ਲਾ ਸਕਦੀ ਹੈ ਇਸ ਜੀਵਨ ਦੇ ਵਿਚ। ਸੱਚ ਬੋਲੈ ਬੋਲਾਵੈ ਪਿਆਰ। ਜਿਹੜਾ ਸੱਚ ਬੋਲਦਾ ਹੈ, ਸੱਚੇ ਨਾਮ ਨੂੰ ਜਪਦਾ ਹੈ, ਬੋਲਦਾ ਹੈ, ਉਹ ਅਕਾਲ ਪੁਰਖ ਫਿਰ ਉਹਨੂੰ ਆਪ ਪਿਆਰ ਦੇ ਨਾਲ ਬੁਲਾਉਂਦਾ ਹੈ, ਆਪ ਉਹਦੇ ਅੰਦਰ ਵਰਤ ਕੇ ਉਹਨੂੰ ਹੋਰ ਨਾਮ ਜਪਣ ਦੀ ਦਾਤ ਬਖਸ਼ਿਸ਼ ਕਰਦਾ। ਗੁਰ ਕਾ ਸ਼ਬਦ ਕਰਨੀ ਹੈ ਸਾਰ। ਗੁਰੂ ਕਾ ਸ਼ਬਦ ਸਭ ਤੋਂ ਸ੍ਰੇਸ਼ਟ ਕਰਨੀ ਹੈ। ਗੁਰੂ ਕੇ ਸ਼ਬਦ ਦੀ ਕਮਾਈ ਕਰਨੀ, ਗੁਰੂ ਕੇ ਸ਼ਬਦ ਦੇ ਅਨੁਸਾਰ ਚੱਲਣਾ, ਇਹ ਸਭ ਤੋਂ ਸ੍ਰੇਸ਼ਟ ਕੰਮ ਹੈ ਸੰਸਾਰ ਦੇ ਅੰਦਰ। ਹਰ ਜਸ ਕਰਮ ਧਰਮ ਪਤ ਪੂਜਾ। ਹਰੀ ਦਾ ਜਸ ਕਰਨਾ, ਵਾਹਿਗੁਰੂ ਦੀ ਬੰਦਗੀ ਕਰਨੀ, ਇਹੀ ਕਰਮ ਧਰਮ ਹੋ ਜਾਂਦਾ ਔਰ ਵੱਡੀ ਇੱਜ਼ਤ ਵਾਲਾ ਕਾਰਜ ਹੋ ਜਾਂਦਾ। ਇਹੀ ਪੂਜਾ ਬਣ ਜਾਂਦੀ ਗੁਰਮੁਖ ਦੇ ਜੀਵਨ ਦੇ ਅੰਦਰ। ਕਾਮ ਕ੍ਰੋਧ ਅਗਨੀ ਮਹਿ ਭੁੰਜਾ, ਉਸ ਗੁਰਮੁਖ ਨੇ ਇਹ ਜਿਹੜੇ ਕਾਮ ਕ੍ਰੋਧ ਇਹ ਨਾਮ ਦੀ ਅਗਨੀ ਦੇ ਵਿੱਚ ਸਾੜ ਸੁੱਟੇ ਹਨ, ਭੁੰਜਾ ਭੁੰਜ ਦਿੱਤੇ ਭਾਵ ਭੁੰਨ ਦਿੱਤੇ ਹਨ। ਹਰ ਰਸ ਚਾਖਿਆ ਤੋ ਮਨ ਭੀਜਾ, ਇਹਦੇ ਤੋਂ ਬਾਅਦ ਜਦੋਂ ਹਰੀ ਦੇ ਨਾਮ ਦਾ ਰਸ ਚੱਖਿਆ ਗੁਰਮੁਖਾਂ ਨੇ ਤਾਂ ਉਨ੍ਹਾਂ ਦਾ ਮਨ ਭਿੱਜ ਗਿਆ ਹੈ। ਪ੍ਰਣਵਤ ਨਾਨਕ ਅਵਰ ਨਾ ਦੂਜਾ, ਪ੍ਰਣਾਮ ਸਹਿਤ ਬੇਨਤੀ ਕਰਦੇ ਹੋਏ ਮਹਾਰਾਜ ਉਪਦੇਸ਼ ਦਿੰਦੇ, ਉਨ੍ਹਾਂ ਦੇ ਜੀਵਨ ਦੇ ਵਿੱਚ ਹੋਰ ਦੂਜਾ ਕੋਈ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਪ੍ਰਭਾਤੀ ਮਹੱਲਾ ਪਹਿਲਾ, ਰਾਮ ਨਾਮ ਜਪ ਅੰਤਰ ਪੂਜਾ। ਜੀਵਨ ਨੂੰ ਜੇ ਸਫਲ ਕਰਨਾ ਹੈ ਭਾਈ ਤਾਂ ਰੱਬ ਦਾ ਨਾਮ ਆਪਣੇ ਅੰਦਰ ਜਪ, ਇਹ ਪੂਜਾ ਹੈ ਅਸਲੀ ਨਾਮ ਜਪਣਾ। ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ, ਔਰ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਵਿੱਚ ਜੁੜ, ਬਾਣੀ ਦੀ ਵਿਚਾਰ ਦੇ ਵਿੱਚ ਜੁੜ, ਹੋਰ ਕੋਈ ਸਹਾਇਕ ਨਹੀਂ ਹੈ ਜੀਵਨ ਦੇ ਅੰਦਰ। ਏਕੋ ਰਵ ਰਹਿਆ ਸਭ ਠਾਈ, ਜਿਹਦੀ ਦ੍ਰਿਸ਼ਟੀ ਖੁੱਲੀ ਹੈ ਗੁਰਮੁਖਾਂ ਦੀ, ਉਨ੍ਹਾਂ ਨੂੰ ਇੱਕ ਅਕਾਲ ਪੁਰਖ ਹੀ ਸਾਰੇ ਥਾਈ ਰਵਿਆ ਹੋਇਆ ਨਜ਼ਰ ਆਉਂਦਾ। ਅਵਰ ਨਾ ਦੀਸੈ ਕਿਸ ਪੂਜ ਚੜਾਈ, ਮਹਾਰਾਜ ਕਹਿੰਦੇ ਹੋਰ ਤੇ ਕੋਈ ਨਜ਼ਰ ਨਹੀਂ ਆਉਂਦਾ, ਕਿਹਦੀ ਪੂਜਾ ਕਰਾਂ, ਕਿਹੜੇ ਥਾਂ ਤੇ, ਸਾਰਿਆਂ ਥਾਵਾਂ ਤੇ ਇੱਕ ਦੀ ਹੀ ਜੋਤ ਹੈ। ਰਹਾਉ ਮਨ ਤਨ ਆਗੈ ਜੀੜਾ ਤੁਝ ਪਾਸ, ਇਸ ਤਰ੍ਹਾਂ ਮਨ ਤੇ ਤਨ ਤੇ ਜਿਹੜਾ ਤੁਝ ਪਾਸ ਤੁਹਾਡੇ ਕੋਲ ਹੈ ਮਹਾਰਾਜ, ਤੁਹਾਨੂੰ ਸੌਂਪਿਆ, ਗੁਰਮੁਖਾਂ ਨੇ ਸੌਂਪ ਦਿੱਤਾ ਹੈ। ਜਿਉ ਭਾਵੈ ਤਿਉ ਰੱਖੋ ਅਰਦਾਸ, ਇਹ ਅਰਦਾਸ ਹੈ ਆਪ ਜੀ ਦੇ ਚਰਨਾਂ ਦੇ ਵਿੱਚ, ਜਿਵੇਂ ਵੀ ਹੋ ਸਕਦਾ ਆਪ ਦੀ ਕਿਰਪਾ ਕਰਕੇ ਰੱਖੋ, ਬਚਾ ਲਵੋ। ਸੱਚ ਜਿਹਵਾ ਹਰ ਰਸਨ ਰਸਾਈ, ਗੁਰਮੁਖਾਂ ਦੀ ਜੀਵਾ ਜਿਹੜੀ ਹੈ ਰਸਨਾ ਹੈ, ਉਹ ਸੱਚੇ ਹਰੀ ਦੇ ਨਾਮ ਦੇ ਵਿੱਚ ਰਸ ਸਹਿਤ ਹੋ ਗਈ, ਰਸ ਨਾਲ ਭਰਪੂਰ ਹੋ ਗਈ ਹੈ। ਗੁਰਮਤ ਛੂਟਸ ਪ੍ਰਭ ਸਰਣ ਆਈ, ਗੁਰਮੁਖ ਗੁਰੂ ਕੇ ਪਿਆਰੇ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਛੁੱਟ ਗਏ ਹਨ ਮਾਇਆ ਤੋਂ। ਕਰਮ ਧਰਮ ਪ੍ਰਭ ਮੇਰਾ ਕੀਏ, ਕਹਿੰਦੇ ਹਨ ਪ੍ਰਭ ਮੇਰਾ ਕੀਏ, ਪ੍ਰਭੂ ਨੂੰ ਮੇਰਾ ਕਰਕੇ ਜਾਣਨਾ, ਇਹੀ ਕਰਮ ਧਰਮ ਹੈ ਗੁਰੂ ਕੇ ਪਿਆਰਿਆਂ ਦਾ। ਸਭ ਤੋਂ ਵੱਡਾ ਕਰਮ ਧਰਮ ਹੈ ਪ੍ਰਭ ਮੇਰਾ, ਹੇ ਪ੍ਰਭੂ ਤੂੰ ਮੇਰੇ ਜੀਵਨ ਵਿੱਚ ਵਸ, ਮੇਰੇ ਅੰਦਰ ਨਿਵਾਸ ਕਰੋ, ਆਪਣਾ ਕੀਏ ਮੇਰੇ ਬਣ ਜਾਓ ਤੁਸੀਂ, ਇਹੀ ਕਰਮ ਧਰਮ ਹੈ। ਨਾਮ ਵਡਾਈ ਸਿਰ ਕਰਮਾਂ ਕੀਏ, ਔਰ ਨਾਮ ਦੀ ਜਿਹੜੀ ਵਡਿਆਈ ਹੈ ਸਾਰੇ ਕਰਮਾਂ ਦੇ ਸਿਰ ਤੇ ਕਰਮ ਵੱਡਾ ਕਰਮ ਹੈ। ਸਤਿਗੁਰ ਕੈ ਵਸ ਚਾਰ ਪਦਾਰਥ, ਸਤਿਗੁਰੂ ਜੀ ਦੇ ਹੱਥਾਂ ਦੇ ਵਿੱਚ ਚਾਰ ਪਦਾਰਥ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰੇ ਪਦਾਰਥ ਮਹਾਰਾਜ ਸਾਹਿਬ ਜੀ ਦੇ ਕੋਲ ਹਨ। ਤੀਨ ਸਮਾਏ ਏਕ ਕਿਰਤਾਰਥ, ਇਨ੍ਹਾਂ ਵਿੱਚੋਂ ਤਿੰਨ ਸਮਾਏ ਭਾਵ ਇੱਕ ਵਿੱਚ ਲੀਨ ਹੋ ਗਿਆ, ਇੱਕ ਦੀ ਵਾਸ਼ਨਾ ਰਹਿ ਗਈ, ਤਿੰਨਾਂ ਦੀ ਖਤਮ ਹੋ ਗਈ। ਚਾਰ ਨੇ ਧਰਮ ਅਰਥ ਤੇ ਕਾਮ, ਇਹ ਤਿੰਨੇ ਸਮਾਂ ਪਾ ਕੇ ਇਨ੍ਹਾਂ ਦੀ ਇੱਛਾ ਖਤਮ ਹੋ ਗਈ, ਧਰਮ ਯਾਨੀ ਕਿ ਧਰਮ ਦੇ ਕਰਮ ਜਿਹੜੇ ਹਨ। ਔਰ ਧਰਮ ਅਰਥ ਜੀਵਨ ਦਾ ਅਰਥ ਕੀ ਹੈ, ਔਰ ਕਾਮ ਕਾਮਨਾ ਕਰਨੀ, ਮੋਖ ਪਦਵੀ, ਮੁਕਤ ਪਦਵੀ ਜਿਹੜੀ ਆ ਉਹ ਇੱਕ ਹੀ ਰਹਿ ਗਈ ਹੈ, ਬਾਕੀ ਤਿੰਨੇ ਸਮਾ ਗਏ ਹਨ। ਕਹਿੰਦੇ ਉਹ ਕਿਰਤਾਰਥ, ਉਹਦੇ ਵਿੱਚ ਗੁਰਮੁਖ ਕਿਰਤਾਰਥ ਹੋਇਆ ਰੱਜਿਆ ਹੈ। ਸਤਿਗੁਰ ਦੀਏ ਮੁਕਤ ਧਿਆਨਾ, ਇਹ ਚਾਰ ਪਦਾਰਥ ਸਤਿਗੁਰੂ ਨੇ ਦਿੱਤੇ ਸਨ, ਪਰ ਇਨ੍ਹਾਂ ਤਿੰਨਾਂ ਚਾਰਾਂ ਦੇ ਵਿੱਚੋਂ ਮੁਕਤੀ ਦੀ ਦਾਤ ਮਿਲ ਗਈ, ਧਿਆਨ ਮਿਲ ਗਿਆ, ਮੁਕਤੀ ਵਾਲਾ ਧਿਆਨ ਪ੍ਰਾਪਤ ਹੋ ਗਿਆ। ਹਰ ਪਦ ਚੀਨ ਭਏ ਪਰਧਾਨਾ, ਗੁਰੂ ਕੇ ਪਿਆਰੇ ਹਰੀ ਦੀ ਪਦਵੀ ਨਾਮ ਦੀ ਉੱਚੀ ਅਵਸਥਾ ਨੂੰ ਚੀਨ ਕੇ ਮਾਣ ਕੇ ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਧਾਨ ਹੋ ਗਏ ਹਨ। ਮਨ ਤਨ ਸੀਤਲ ਗੁਰਬੂਜ ਬੁਝਾਈ, ਗੁਰਮੁਖਾਂ ਦਾ ਮਨ ਤੇ ਤਨ ਜਿਹੜਾ ਹੈ ਨਾਮ ਦੇ ਨਾਲ ਅਤਿ ਸੀਤਲ ਠੰਡਾ ਹੈ, ਆਨੰਦਿਤ ਹੈ, ਇਹ ਗੱਲ ਗੁਰੂ ਸਾਹਿਬ ਨੇ ਕਿਰਪਾ ਕਰਕੇ ਬੁਝਾਈ ਹੈ। ਪ੍ਰਭ ਨੇ ਵਾਜੇ ਕਿਨ ਕੀਮਤ ਪਾਈ, ਜਿਨ੍ਹਾਂ ਨੂੰ ਪ੍ਰਭੂ ਨੇ ਨਿਵਾਜਿਆ, ਬਖਸ਼ਿਸ਼ਾਂ ਕੀਤੀਆਂ ਨੇ, ਕੌਣ ਉਨ੍ਹਾਂ ਦੀ ਕੀਮਤ ਪਾ ਸਕਦਾ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦੀ। ਕਹੋ ਨਾਨਕ ਗੁਰ ਬੂਝ ਬੁਝਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸ਼ਬਦ ਰੂਪ ਸਤਿਗੁਰੂ ਜੀ ਨੇ ਬੂਝ ਬੁਝਾਈ ਹੈ, ਗਿਆਨ ਦਿੱਤਾ ਹੈ। ਨਾਮ ਬਿਨਾ ਗਤ ਕਿਨੈ ਨ ਪਾਈ। ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਉੱਚੀ ਅਵਸਥਾ ਪ੍ਰਾਪਤ ਨਹੀਂ ਕੀਤੀ। ਪ੍ਰਭਾਤੀ ਮਹੱਲਾ ਪਹਿਲਾ। ਇਕ ਧੁਰ ਬਖਸ਼ ਲਏ ਗੁਰ ਪੂਰੈ, ਸੱਚੀ ਬਣਤ ਬਣਾਈ। ਇਕ ਉਹ ਗੁਰਮੁਖ ਪਿਆਰੇ ਹਨ ਵਾਹਿਗੁਰੂ ਦੇ ਦਰ ਦੇ ਉੱਤੇ, ਜਿਨ੍ਹਾਂ ਨੂੰ ਧੁਰੋਂ ਹੀ ਬਖਸ਼ਿਸ਼ ਮਿਲ ਗਈ ਹੈ। ਇਹ ਪੂਰੇ ਗੁਰੂ ਨੇ ਐਸੀ ਸੱਚੀ ਬਣਤ ਬਣਾਈ ਹੋਈ ਹੈ ਨਾਮ ਦੀ, ਔਰ ਇਹਦੇ ਰਾਹੀਂ ਬਾਣੀ ਦੀ ਬਣਤ ਬਣਾਈ ਹੈ, ਇਹਦੇ ਰਾਹੀਂ ਉਹ ਬਖਸ਼ੇ ਗਏ ਹਨ। ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਵਿਸਰੇ ਪਤ ਪਾਈ। ਇਸ ਤਰ੍ਹਾਂ ਹਰੀ ਦੇ ਰੰਗ ਦੇ ਵਿਚ ਉਹ ਸਦਾ ਰੰਗੇ ਹੋਏ ਰੱਤੇ ਹੋਏ ਹਨ। ਸੱਚਾ ਰੰਗ ਚੜਿਆ ਹੋਇਆ ਨਾਮ ਦਾ ਉਨ੍ਹਾਂ ਨੂੰ, ਸਾਰੇ ਦੁੱਖ ਵਿਸਰ ਗਏ ਤੇ ਵੱਡੀ ਇੱਜ਼ਤ ਉਨ੍ਹਾਂ ਪ੍ਰਾਪਤ ਕੀਤੀ ਹੈ। ਝੂਠੀ ਦੁਰਮਤ ਕੀ ਚਤੁਰਾਈ। ਉਨ੍ਹਾਂ ਨੂੰ ਹੁਣ ਇਸ ਗੱਲ ਦੀ ਸਮਝ ਆ ਜਾਂਦੀ ਕਿ ਦੁਰਮਤ ਭੈੜੀ ਮਤ ਦੇ ਵਿਚੋਂ ਹੋਈ ਪੈਦਾ ਹੋਈ ਚਲਾਕੀ ਤੇ ਝੂਠੀ ਚਤੁਰਾਈ ਜਿਹੜੀ ਹੈ ਇਹ ਕਿਸੇ ਕੰਮ ਦੀ ਨਹੀਂ। ਬਿਨ ਸਤ ਬਾਰ ਨ ਲਾਗੈ ਕਾਈ ਰਹਾਉ। ਇਸ ਚਤੁਰਾਈ ਦੇ ਨਾਲ ਕੀਤੇ ਹੋਏ ਕੰਮ ਇਹਨੂੰ ਖਤਮ ਹੁੰਦਿਆਂ ਦੇਰ ਨਹੀਂ ਲੱਗਦੀ ਵਿਸ਼ਰਾਮ ਦੇ ਕੇ। ਕਹਿੰਦੇ ਹਰ ਮਹਾਰਾਜ, ਮਨਮੁਖ ਕੋ ਦੁੱਖ ਦਰਦ ਵਿਆਪਸ, ਮਨਮੁਖ ਦੁੱਖ ਨਾ ਜਾਈ। ਇਸ ਚਤੁਰਾਈ ਦੇ ਕਾਰਨ, ਬੇਮੁਖਤਾ ਦੇ ਕਾਰਨ ਮਨਮੁਖ ਨੂੰ ਬੜੇ ਦੁੱਖ ਦਰਦ ਵਿਆਪਦੇ ਹਨ ਜੀਵਨ ਦੇ ਅੰਦਰ। ਕਦੀ ਮਨਮੁਖ ਦੇ ਜੀਵਨ ਵਿਚੋਂ ਦੁੱਖ ਜਾਂਦਾ ਨਹੀਂ। ਸੁਖ ਦੁੱਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਨ ਆਈ। ਪਰ ਗੁਰਮੁਖ ਨੇ ਸੁਖ ਤੇ ਦੁੱਖ ਦੇਣ ਵਾਲਾ ਦਾਤਾ ਪਹਿਚਾਣ ਲਿਆ ਹੈ, ਉਹਨੇ ਸਤ ਕਰਕੇ ਦੋਵੇਂ ਪ੍ਰਵਾਨ ਕਰ ਲਏ ਹਨ, ਔਰ ਗੁਰੂ ਪੂਰੇ ਨੇ ਕਿਰਪਾ ਕਰਕੇ ਸਰਨ ਵਿਚ ਆਏ ਨੂੰ ਆਪਣੇ ਨਾਲ ਮੇਲ ਲਿਆ ਹੈ। ਮਨਮੁਖ ਤੇ ਅਬ ਭਗਤ ਨਾ ਹੋਵਸ, ਹਉ ਮੈਂ ਪਚੇ ਦੀਵਾਨੇ। ਪਰ ਜਿਹੜੇ ਮਨਮੁਖ ਹਨ ਉਨ੍ਹਾਂ ਤੋਂ ਹਿਰਦੇ ਤੋਂ ਭਗਤੀ ਨਹੀਂ ਹੁੰਦੀ, ਉੱਤੋਂ ਤਾਂ ਬੋਲੀ ਜਾਂਦੇ ਹਨ। ਉਹ ਇਸ ਤਰ੍ਹਾਂ ਦੀਵਾਨੇ ਹੋ ਕੇ, ਕਮਲੇ ਹੋ ਕੇ ਹਉਮੈ ਦੇ ਵਿਚ ਹੀ ਖੁਆਰ ਹੋਈ ਜਾਂਦੇ ਨੇ, ਨਸ਼ਟ ਹੋਈ ਜਾਂਦੇ ਹਨ। ਇਹੋ ਮਨਵਾ ਖਿਨ ਊਬ ਪਿਆਲੀ, ਜਬ ਲਗ ਸ਼ਬਦ ਨ ਜਾਣੇ। ਇਹ ਮਨ ਜਿਹੜਾ ਹੈ ਇਸ ਤਰ੍ਹਾਂ ਕਦੀ ਉੱਚਾ ਚੜਦਾ, ਕਦੀ ਨੀਵਾਂ ਆਕਾਸ਼ ਪਤਾਲ ਵਿਚ ਫਿਰਦਾ ਰਹਿੰਦਾ। ਜਿੰਨਾ ਚਿਰ ਗੁਰੂ ਕਾ ਸ਼ਬਦ ਨਹੀਂ ਜਾਣਦਾ, ਗੁਰੂ ਕੇ ਸ਼ਬਦ ਦੀ ਕਮਾਈ ਨਹੀਂ ਕਰਦਾ, ਭੂਖ ਪਿਆ ਸਾ ਜਗ ਪਿਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਇਸ ਤਰ੍ਹਾਂ ਨਾਮ ਤੋਂ ਟੁੱਟ ਕੇ ਸਾਰਾ ਸੰਸਾਰ ਭੁੱਖਾ ਪਿਆਸਾ ਫਿਰ ਰਿਹਾ ਹੈ, ਭਟਕ ਰਿਹਾ ਹੈ। ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਇਹਨੂੰ ਤ੍ਰਿਪਤੀ ਨਹੀਂ ਆਉਂਦੀ, ਰਜੇਵਾ ਨਹੀਂ ਆਉਂਦਾ। ਸਹਿਜੇ ਸਹਿਜ ਮਿਲੈ ਸੁਖ ਪਾਈਐ, ਦਰਗਹ ਪੈਂਦਾ ਜਾਏ। ਇਸ ਤਰ੍ਹਾਂ ਸਹਿਜ ਅਵਸਥਾ ਦੇ ਵਿਚ ਜਦੋਂ ਬੰਦਾ ਆ ਜਾਂਦਾ, ਆਤਮ ਤੱਤ ਪ੍ਰਗਟ ਹੋ ਜਾਂਦਾ, ਤਾਂ ਉਸ ਵੱਡੇ ਸਹਿਜ ਭਾਵ ਅਕਾਲ ਪੁਰਖ ਦੇ ਵਿਚ ਇਹਦਾ ਮਿਲਾਪ ਹੋ ਜਾਂਦਾ। ਇਸ ਤਰ੍ਹਾਂ ਸੁਖ ਪ੍ਰਾਪਤ ਕਰੀਦਾ ਹੈ, ਔਰ ਦਰਗਾਹ ਦੇ ਵਿਚ ਪੈਂਦਾ ਜਾਏ। ਬਹੁਤ ਹੀ ਸਤਿਕਾਰ ਉੱਥੇ ਦਰਗਾਹ ਦੇ ਵਿਚ ਮਿਲਦਾ ਗੁਰਮੁਖਾਂ ਨੂੰ। ਦਰਗਹਿ ਦਾਨਾ ਬੀਨਾ ਇਕ ਆਪੇ, ਨਿਰਮਲ ਗੁਰ ਕੀ ਮਾਣੀ। ਦਰਗਾਹ ਦੇ ਵਿਚ ਅਕਾਲ ਪੁਰਖ ਇਕ ਹੈ, ਜੋ ਬਹੁਤ ਦਾਨਾ ਬੀਨਾ ਸਿਆਣਾ ਹੈ, ਬਹੁਤ ਆਪ ਹੀ ਸਭ ਕੁਝ ਕਰਨ ਵਾਲਾ, ਔਰ ਗੁਰੂ ਕੀ ਬਾਣੀ ਜੋ ਪਵਿੱਤਰ ਕਰਨ ਵਾਲੀ ਹੈ ਜੀਵਨ ਦੇ ਵਿਚ, ਉਹ ਵੀ ਅਕਾਲ ਪੁਰਖ ਦੇ ਹੀ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਦੇ ਰਾਹੀਂ ਪ੍ਰਗਟ ਕੀਤੀ ਹੈ ਬਾਣੀ। ਆਪੇ ਸੁਰਤਾ ਸੱਚ ਵਿਚਾਰਸ, ਆਪੇ ਬੂਜੈ ਪਦ ਨਿਰਬਾਣੀ। ਆਪ ਹੀ ਉਹ ਸੁਰਤਾ ਗਿਆਨਵਾਨ ਹੈ, ਔਰ ਸੱਚ ਸੱਚੇ ਨਾਮ ਦੀ ਵਿਚਾਰ ਕਰਨ ਵਾਲਾ ਬਾਣੀ ਦੇ ਵਿਚ। ਆਪ ਹੀ ਉਸ ਉੱਚੇ ਪਦ ਜੋ ਨਿਰਬਾਣੀ ਸ਼ੁੱਧ ਅਵਸਥਾ ਹੈ, ਉਹਨੂੰ ਪਹਿਚਾਨਣ ਵਾਲਾ ਹੈ, ਗੁਰਮੁਖ ਦੇ ਵਿਚ ਵਰਤਦਾ ਹੈ। ਜਲ ਤਰੰਗ ਅਗਨੀ ਪਵਨੈ ਫੁਨ, ਤ੍ਰੈ ਮਿਲ ਜਗਤ ਉਪਾਇਆ। ਇਹ ਮੁੱਖ ਤੱਤ ਹਨ ਪਾਣੀ, ਔਰ ਪਾਣੀ ਦੀਆਂ ਤਰੰਗਾਂ, ਔਰ ਅਗਨੀ ਤੇ ਹਵਾ ਜਿਹੜੀ ਹੈ ਮੁੱਖ ਤੱਤ ਹਨ, ਦੋ ਦੂਜੇ ਹਨ ਆਕਾਸ਼ ਤੇ ਧਰਤੀ। ਇਹਨਾਂ ਨੇ ਮਿਲ ਕੇ ਜਗਤ ਦੀ ਪੈਦਾਇਸ਼ ਕੀਤੀ ਹੈ, ਸੰਸਾਰ ਨੂੰ ਪੈਦਾ ਕੀਤਾ ਹੈ। ਐਸਾ ਬਲ ਛਲ ਤਿੰਨ ਕਹੋ ਦੀਆ, ਹੁਕਮੀ ਠਾਕਰ ਹਾਇਆ। ਅਕਾਲ ਪੁਰਖ ਨੇ ਇਹਨਾਂ ਤੱਤਾਂ ਨੂੰ ਬਹੁਤ ਜ਼ਿਆਦਾ ਬਲ ਛਲ, ਬਹੁਤ ਤਾਕਤ ਦਿੱਤੀ ਹੈ ਔਰ ਬਹੁਤ ਪਾਵਰ ਇਹਨਾਂ ਦੇ ਵਿਚ। ਇਹ ਤ੍ਰੈ ਗੁਣਾਂ ਦੇ ਨਾਲ ਸੰਬੰਧਿਤ ਰੱਖਦੇ ਹਨ, ਪਰ ਕਹਿੰਦੇ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਆਪਣੇ ਹੁਕਮ ਦੇ ਰੱਸੇ ਦੇ ਵਿਚ ਬੰਨਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ। ਐਸੇ ਜਨ ਬਿਰਲੇ ਜਾਗੇ ਅੰਦਰ, ਪਰਖ ਖਜ਼ਾਨਾ ਪਾਇਆ। ਇਸ ਤਰ੍ਹਾਂ ਦੇ ਜਨ ਬਿਰਲੇ ਹਨ ਇਸ ਸੰਸਾਰ ਵਿਚ, ਜਿਹੜੇ ਇਨ੍ਹਾਂ ਤੱਤਾਂ ਤੋਂ ਪਾਰ ਨਿਕਲ ਕੇ ਪਰਮ ਤੱਤ ਦੇ ਵਿਚ ਜੁੜ ਜਾਂਦੇ ਹਨ ਅਕਾਲ ਪੁਰਖ ਦੇ ਨਾਮ ਦੇ ਵਿਚ, ਉਨ੍ਹਾਂ ਨੂੰ ਪਰਖ ਕੇ ਗੁਰੂ ਸਾਹਿਬ ਨੇ ਆਪਣੇ ਖਜ਼ਾਨੇ ਦੇ ਵਿਚ ਪਾ ਲਿਆ। ਜਾਤ ਵਰਣ ਤੇ ਭਏ ਅਤੀਤਾ, ਮਮਤਾ ਲੋਭ ਚੁਕਾਇਆ। ਉਹ ਜਾਤ ਪਾਤ ਵਰਣ ਵੰਡ ਇਹਦੇ ਤੋਂ ਉੱਚੇ ਉੱਠ ਗਏ ਹਨ, ਆਤਮ ਤੱਤ ਤੇ ਚਲੇ ਗਏ ਹਨ। ਉਨ੍ਹਾਂ ਨੇ ਆਪਣੇ ਜੀਵਨ ਦੇ ਵਿਚੋਂ ਸੰਸਾਰ ਦੀ ਮਮਤਾ, ਧਨ ਦਾ ਲੋਭ ਚੁਕਾਇਆ, ਦੂਰ ਕੀਤਾ। ਨਾਮ ਰਤੇ ਤੀਰਥ ਸੇ ਨਿਰਮਲ, ਦੁੱਖ ਹੋ ਮੈਂ ਮੈਲ ਚੁਕਾਇਆ। ਇਸ ਤਰ੍ਹਾਂ ਨਾਮ ਦੇ ਵਿਚ ਰੱਤੇ ਹੋਏ ਗੁਰਮੁਖ ਤੀਰਥ ਸਰੂਪ ਬਣ ਗਏ ਹਨ, ਭਾਵ ਹੋਰਾਂ ਦੀ ਮੈਲ ਵੀ ਨਾਲ ਲਾਹਣ ਵਾਲੇ ਬਣ ਗਏ ਹਨ। ਇੰਨੇ ਸ਼ੁੱਧ ਨਿਰਮਲ ਸ਼ੁੱਧਤਾ ਆ ਗਈ ਉਨ੍ਹਾਂ ਦੇ ਵਿਚ। ਉਨ੍ਹਾਂ ਨੇ ਆਪਣੇ ਜੀਵਨ ਦੇ ਵਿਚੋਂ ਦੁੱਖ ਤੇ ਹਉਮੈ ਦੀ ਮੈਲ ਨੂੰ ਚੁਕਾਇਆ, ਖਤਮ ਕਰ ਦਿੱਤਾ ਹੈ। ਨਾਨਕ ਤਿੰਨ ਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਪਾਤਸ਼ਾਹ ਨਾਨਕ ਗੁਰਦੇਵ ਜੀ ਕਹਿੰਦੇ ਕਿ ਅਸੀਂ ਉਨ੍ਹਾਂ ਗੁਰਮੁਖਾਂ ਦੇ ਚਰਨ ਪਖਾਲੈ ਧੋਂਦੇ ਹਾਂ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਦਾ ਨਾਮ ਸਾਚਾ ਜਿਹੜਾ ਪਾਇਆ, ਚੰਗਾ ਲੱਗਾ ਹੈ, ਭਾਵ ਜਿਨ੍ਹਾਂ ਨੇ ਨਾਮ ਜਪਿਆ ਹੈ। ਪ੍ਰਭਾਤੀ ਮਹੱਲਾ ਤੀਜਾ ਵਿਭਾਸ, ਪ੍ਰਭਾਤੀ ਰਾਗ ਦੇ ਵਿਚ ਤੀਜੇ ਪਾਤਸ਼ਾਹ ਦੇ ਸ਼ਬਦ ਹਨ, ਵਿਭਾਸ ਦੇ ਵਿਚ ਉਚਾਰੇ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲ ਕੀਤਾ। ਅਕਾਲ ਪੁਰਖ ਇਕ ਤੋਂ ਅਨੇਕ, ਸਰਵ ਪ੍ਰਕਾਸ਼ਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਐ ਮਨੁੱਖ ਧਿਆਨ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਵੇਖ, ਹਰੀ ਦਾ ਮੰਦਰ ਤੇਰੇ ਨਾਲ ਹੈ, ਭਾਵ ਤੇਰਾ ਸਰੀਰ ਹੀ ਹਰੀ ਦਾ ਮੰਦਰ ਹੈ, ਇਹਦਾ ਧਿਆਨ ਕਰ। ਹਰ ਮੰਦਰ ਸਬਦੇ ਖੋਜੀਐ, ਹਰ ਨਾਮੋ ਲਿਹੋ ਸਮਾਲ। ਇਸ ਹਰੀ ਦੇ ਮੰਦਰ ਦੇ ਵਿਚ ਕਿੱਥੇ ਕਰਕੇ ਨਾਮ ਅੰਮ੍ਰਿਤ ਪਿਆ ਹੋਇਆ, ਇਹ ਗੁਰੂ ਕੇ ਸ਼ਬਦ ਦੁਆਰਾ ਖੋਜੀਦਾ ਹੈ। ਇਸ ਤਰ੍ਹਾਂ ਹਰੀ ਦੇ ਨਾਮ ਦੁਆਰਾ ਸਿਮਰਨ ਕਰਕੇ ਇਹ ਪਦਾਰਥ ਲੈ ਲਵੋ, ਪ੍ਰਾਪਤ ਕਰ ਸਕਦੇ ਹੋ। ਮਨ ਮੇਰੇ ਸ਼ਬਦ ਰਪੈ ਰੰਗ ਹੋਏ, ਹੇ ਮੇਰੇ ਮਨ, ਇਸ ਤਰ੍ਹਾਂ ਸ਼ਬਦ ਵਿਚ ਜੁੜ ਕੇ ਗੂੜਾ ਰੰਗ ਜਿਹੜਾ ਅਕਾਲ ਪੁਰਖ ਦਾ, ਉਹ ਚੜ ਜਾਂਦਾ ਜੀਵਨ ਨੂੰ, ਰਪੈ ਚੜਿਆ ਚੜ ਜਾਂਦਾ ਹੈ। ਸੱਚੀ ਭਗਤ ਸੱਚਾ, ਹਰ ਮੰਦਰ ਪ੍ਰਗਟੀ ਸਾਚੀ ਸੋਏ। ਇਸ ਤਰ੍ਹਾਂ ਉਸ ਸਰੀਰ ਰੂਪੀ ਹਰਿਮੰਦਰ ਦੇ ਅੰਦਰ ਸੱਚੀ ਭਗਤੀ ਕਰਦਾ ਗੁਰਮੁਖ, ਉਹ ਹਰੀ ਦਾ ਮੰਦਰ ਸੱਚਾ ਹੈ, ਅੰਤਿਸ਼ਕਰਨ ਆਤਮ ਤੱਤ ਸਰੂਪ, ਔਰ ਸੱਚੀ ਸੋਏ, ਸੱਚੀ ਭਾਵ ਜਿਹੜਾ ਪ੍ਰਭਾਵ ਹੈ, ਅਸਰ ਜਿਹੜਾ ਹੈ, ਉਹ ਓਰਾ ਪ੍ਰਗਟ ਹੋਇਆ ਗੁਰਮੁਖਾਂ ਦੇ ਅੰਦਰ। ਰਹਾਓ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮਹਾਰਾਜ ਨੇ ਅੱਗੇ ਸਪਸ਼ਟ ਕਰ ਦਿੱਤਾ ਹੈ ਕਿ ਸਰੀਰ ਹੀ ਹਰੀ ਦਾ ਮੰਦਰ ਹੈ, ਇਹਦੇ ਵਿਚੋਂ ਹੀ ਗਿਆਨ ਰਤਨ ਜਿਹੜਾ ਸਿਮਰਨ ਰੂਪ ਪ੍ਰਗਟ ਹੁੰਦਾ ਹੈ। ਮਨ ਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਪਰ ਜਿਹੜੇ ਮਨਮੁਖ ਨੇ ਉਹ ਮੂਲ ਰੂਪ ਆਤਮ ਤੱਤ ਨੂੰ ਨਹੀਂ ਜਾਣਦੇ, ਇਸ ਕਰਕੇ ਮਾਨਸ ਕੀਮਤੀ ਜਨਮ ਹੁੰਦਿਆਂ ਵੀ ਉਹ ਹਰਿਮੰਦਰ ਦਾ ਸਰੂਪ ਨਹੀਂ ਬਣ ਸਕਦੇ। ਹਰ ਮੰਦਰ ਹਰ ਜੀਉ ਸਾਜਿਆ, ਰੱਖਿਆ ਹੁਕਮ ਸਵਾਰ। ਇਹ ਸਰੀਰ ਰੂਪੀ ਹਰਿਮੰਦਰ ਜਿਹੜਾ ਹਰੀ ਦਾ ਮੰਦਰ ਹੈ, ਅਕਾਲ ਪੁਰਖ ਦਾ ਘਰ ਹੈ, ਉਹ ਹਰੀ ਨੇ ਆਪ ਸਾਜਿਆ ਔਰ ਹੁਕਮ ਸਵਾਰ ਕੇ ਰੱਖਿਆ। ਔਰ ਜਿਹੜਾ ਹਰਿਮੰਦਰ ਸਾਹਿਬ ਸਿੱਖ ਦਾ ਜੀਵਨ ਹੈ, ਜੋ ਗੁਰੂ ਸਾਹਿਬ ਨੇ ਸੈਂਟਰ ਦਿੱਤਾ ਖਾਲਸੇ ਨੂੰ, ਉਹ ਜਿਹੜਾ ਹਰਿਮੰਦਰ ਹੈ, ਉਹ ਵੀ ਅਕਾਲ ਪੁਰਖ ਨੇ ਸਾਜਿਆ ਹੈ, ਆਪ ਹੀ ਬਣਾਇਆ ਹੈ। ਤੁਰ ਲੇਖ ਲਿਖਿਆ ਸੁਖ ਮਾਮਣਾ ਕੋਈ ਨਾ ਮਿਟਨਹਾਰ। ਇਹ ਧੁਰੋਂ ਪਰ ਇਹ ਸਰੀਰ ਦੇ ਅੰਦਰ ਹਰਿਮੰਦਰ ਦੇ ਅੰਦਰ ਜੋ ਲੇਖ ਲਿਖਿਆ ਭਾਵ ਕਰਮ ਕੀਤੇ ਹਨ ਜਿਵੇਂ ਦੇ ਉਹਦੀ ਕਮਾਈ ਦੇ ਮੁਤਾਬਕ ਕੋਈ ਉਹਨੂੰ ਮੇਟ ਨਹੀਂ ਸਕਦਾ। ਉਹ ਕਿਰਤ ਸੰਯੋਗੀ ਧੁਰੋਂ ਲਿਖਿਆ ਹੁੰਦਾ ਸੁਭਾਅ ਹੁੰਦਾ। ਸ਼ਬਦ ਚੀਨ ਸੁਖ ਪਾਇਆ ਸੱਚੈ ਨਾਏ ਪਿਆਰ। ਇਸ ਤਰ੍ਹਾਂ ਗੁਰਮੁਖ ਨੇ ਗੁਰ ਸ਼ਬਦ ਨੂੰ ਚੀਨ ਕੇ ਆਪਣੇ ਅੰਦਰੋਂ ਧਿਆਨ ਨਾਲ ਵੇਖ ਕੇ ਵੱਡੇ ਸੁਖ ਦੀ ਪ੍ਰਾਪਤੀ ਕਰ ਲਈ ਔਰ ਸੱਚੇ ਨਾਮ ਵਿਚ ਉਨ੍ਹਾਂ ਦਾ ਪਿਆਰ ਜੁੜ ਗਿਆ ਹੈ। ਹਰ ਮੰਦਰ ਸ਼ਬਦ ਸੋਹਣਾ ਕੰਚਨ ਕੋਟ ਅਪਾਰ। ਇਸ ਤਰ੍ਹਾਂ ਹਰੀ ਦਾ ਮੰਦਰ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਸੋਹਣਾ ਹੋ ਗਿਆ ਉਨ੍ਹਾਂ ਦਾ ਜੀਵਨ ਔਰ ਸੋਨੇ ਦਾ ਸ਼ੁੱਧ ਕੋਟ ਜਿਹੜਾ ਬਣ ਗਿਆ ਬੇਅੰਤ ਗੁਣਾਂ ਦਾ ਸੈਂਟਰ ਬਣ ਗਿਆ ਸਰੀਰ ਜਿਹੜਾ ਹੈ। ਹਰ ਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ। ਇਹ ਜਿਹੜਾ ਸੰਸਾਰ ਹੈ ਮਹਾਰਾਜ ਕਹਿੰਦੇ ਇਹ ਵੀ ਅਕਾਲ ਪੁਰਖ ਨੇ ਹਰਿਮੰਦਰ ਹੀ ਬਣਾਇਆ ਸੀ, ਪਰ ਹੁਣ ਗੁਰੂ ਨਾ ਹੋਣ ਕਰਕੇ ਗੁਰੂ ਕਾ ਸ਼ਬਦ ਨਾ ਹੋਣ ਕਰਕੇ ਸੰਸਾਰ ਘੋਰ ਅੰਧਾਰ ਭਾਵ ਤਾਮਸੀ ਬਿਰਤੀ ਬਣ ਗਈ, ਮਾਇਆ ਨਾਲ ਮੋਹ ਪੈ ਗਿਆ ਮਨੁੱਖ ਦਾ। ਦੂਜਾ ਭਾਉ ਕਰ ਪੂਜ ਦੇ ਮਨਮੁਖ ਅੰਧ ਗਵਾਰ। ਪਰ ਦਵੈਤ ਦੇ ਵਿਚ ਹੀ ਮਨਮੁਖ ਸਿਰਫ ਪੂਜਾ ਹੀ ਕਰਦੇ, ਕੱਲੀ ਸਿਰਫ ਪੂਜਾ ਦੇ ਵਿਚ ਹੀ ਲੱਗੇ ਗੁਰੂ ਦਾ ਗੱਲ ਨਹੀਂ ਮੰਨਦੇ। ਇਸ ਤਰ੍ਹਾਂ ਗਵਾਰ ਹਨ ਮੂਰਖ ਮਨਮੁਖ ਹਨ। ਜਿੱਥੇ ਲੇਖਾ ਮੰਗੀਐ ਹੈ ਤਿੱਥੇ ਦੇਹੇ ਜਾਤ ਨਾ ਜਾਏ। ਅੱਗੇ ਜਿੱਥੇ ਲੇਖਾ ਮੰਗਿਆ ਜਾਂਦਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ, ਉਥੇ ਨਾ ਜਾਤ ਨਾਲ ਜਾਂਦੀ ਹੈ ਤੇ ਨਾ ਸਰੀਰ ਉਥੇ ਨਾਲ ਜਾਂਦਾ। ਸਾਚਰ ਤੇ ਸੇ ਉਬਰੇ ਦੁਖੀਏ ਦੂਜੈ ਭਾਏ। ਇੱਥੇ ਜਿਹੜੇ ਸੱਚੇ ਨਾਮ ਦੇ ਵਿਚ ਰੰਗੇ ਰਹੇ ਸਨ, ਬਾਣੀ ਵਿਚ ਰੰਗੇ ਰਹੇ ਸਨ, ਉਹ ਉਭਰੇ, ਉਹ ਇਸ ਮਾਇਆ ਦੇ ਦੁੱਖ ਤੋਂ ਉਭਰ ਗਏ ਨੇ ਤੇ ਜਿਹੜੇ ਦਵੈਤ ਵਿਚ ਫਸੇ ਹੋਏ ਸੀ ਉਹ ਬੜੇ ਦੁਖੀ ਹੋਏ ਹਨ। ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝੈ ਮੁਗਤ ਗਵਾਰ। ਇਸ ਸਰੀਰ ਹਰਿਮੰਦਰ ਦੇ ਵਿਚ ਨਾਮ ਦਾ ਖਜ਼ਾਨਾ ਪਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ, ਪਰ ਇਹ ਮਨਮੁਖ ਬੇਵਕੂਫ ਅੰਨਾ ਜਿਹੜਾ ਗਿਆਨ ਕਰਕੇ ਬੁੱਝ ਨਹੀਂ ਸਕਦਾ। ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰ ਧਾਰ। ਜਿਹੜੇ ਗੁਰਮੁਖ ਨੇ ਉਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਉਸ ਨਾਮ ਦੇ ਖਜ਼ਾਨੇ ਨੂੰ ਚੀਨਿਆ ਲੱਭਿਆ ਹੈ। ਇਸ ਤਰ੍ਹਾਂ ਹਰੀ ਦਾ ਨਾਮ ਜਿਹੜਾ ਆਪਣੇ ਹਿਰਦੇ ਦੇ ਵਿਚ ਉਨ੍ਹਾਂ ਨੇ ਧਾਰਨ ਕੀਤਾ ਹੋਇਆ। ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ। ਜਿਹੜੇ ਸੱਚੇ ਸ਼ਬਦ ਦੇ ਵਿਚ ਸੱਚੀ ਬਾਣੀ ਦੇ ਨਾਲ ਜੁੜੇ ਹਨ ਉਹ ਗੁਰੂ ਗੁਰ ਤੇ ਜਾਤੀ। ਗੁਰੂ ਦੀ ਬਾਣੀ ਗੁਰੂ ਤੋਂ ਹੀ ਜਾਤੀ ਹੈ, ਭਾਵ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਨਾਮ ਦੀ ਦਾਤ ਬਖਸ਼ੀ। ਉਹ ਸੱਚੇ ਸ਼ਬਦ ਦੇ ਵਿਚ ਰੰਗ ਲਾ ਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ। ਐਸੇ ਗੁਰਮੁਖ ਪਵਿੱਤਰ ਸ਼ੁੱਧ ਪਵਿੱਤਰ ਹੋ ਗਏ ਹਨ, ਨਿਰਮਲ ਹੋ ਗਏ ਹਨ, ਹਰੀ ਦੇ ਨਾਮ ਦੇ ਵਿਚ ਨਾਮ ਵਰਗੇ ਹੋ ਕੇ ਸਮਾ ਗਏ ਹਨ। ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ। ਇਹ ਜਿਹੜਾ ਹਰੀ ਦਾ ਮੰਦਰ ਹੈ, ਹਰ ਕਾ ਹਾਟ ਹੈ, ਹਰੀ ਦਾ ਹੱਟ ਹੈ, ਇਹਦੇ ਤੇ ਨਾਮ ਦਾ ਸੌਦਾ ਹੈ ਔਰ ਗੁਰੂ ਕੇ ਸਿੱਖਾਂ ਨੇ ਸ਼ਬਦ ਦੇ ਵਿਚ ਜੁੜ ਕੇ ਸਵਾਰ ਕੇ ਰੱਖਿਆ ਹੋਇਆ ਸਰੀਰ ਨੂੰ, ਸਰੀਰ ਨੂੰ ਸਵਾਰਿਆ ਹੈ। ਜਿਸ ਵਿਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ। ਇਸ ਸੋਧੇ ਹੋਏ ਸਰੀਰ ਦੇ ਵਿਚ ਇਕ ਨਾਮ ਦਾ ਸੌਦਾ ਗੁਰੂ ਕੇ ਪਿਆਰੇ ਜਿਹੜੇ ਗੁਰਮੁਖ ਹਨ ਉਹ ਸਵਾਰ ਕੇ ਨੂੰ ਪ੍ਰਾਪਤ ਕਰ ਲੈਂਦੇ ਹਨ। ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਭਾਏ। ਪਰ ਇਸ ਹਰੀ ਮੰਦਰ ਸਰੀਰ ਦੇ ਅੰਦਰ ਇਕ ਮਨ ਵੀ ਹੈ ਜਿਹੜਾ ਦੁਬਧਾ ਵਿਚ ਪੈਣ ਕਰਕੇ ਸੰਸਾਰ ਦੇ ਪਦਾਰਥਾਂ ਦੇ ਵਿਚ ਮੋਹਿਆ ਗਿਆ ਔਰ ਲੋਹਟ ਲੋਹੇ ਵਰਗਾ ਬਣ ਗਿਆ ਹੈ, ਸਖਤ ਬਣ ਗਿਆ ਹੈ। ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ। ਇਸ ਤਰ੍ਹਾਂ ਪਾਰਸ ਗੁਰੂ ਨੂੰ ਸ਼ਬਦ ਨੂੰ ਜਦੋਂ ਇਹ ਲੋਹਾ ਰੂਪੀ ਮਨ ਭੇਟਿਆ ਮਿਲਦਾ ਹੈ ਤਾਂ ਸੋਨਾ ਬਣ ਜਾਂਦਾ, ਭਾਵੇਂ ਦੀ ਕੀਮਤ ਸ਼ੁੱਧਤਾ ਆ ਜਾਂਦੀ, ਇਹਦੇ ਵਿਚ ਪਰਤਕੇ ਦੀ ਕੀਮਤ ਨਹੀਂ ਕਹੀ ਜਾ ਸਕਦੀ, ਬੇਸ਼ਕੀਮਤੀ ਹੋ ਜਾਂਦਾ ਹੈ। ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ। ਇਸ ਹਰੀ ਦੇ ਮੰਦਰ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਵਸਦੇ ਸਰਬ ਨਿਰੰਤਰ ਲਗਾਤਾਰ ਹੀ ਵਸਦੇ ਹਨ। ਨਾਨਕ ਗੁਰਮੁਖ ਬਣਜੀਐ ਸੱਚਾ ਸੌਦਾ ਹੋਏ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਗੁਰੂ ਦੇ ਮਾਰਗ ਤੇ ਚੱਲ ਕੇ ਬਣਜੀਐ ਇਹਨੂੰ ਬਣਜੀਦਾ ਹੈ, ਲੱਭੀਦਾ ਹੈ, ਸੱਚਾ ਸੌਦਾ ਪ੍ਰਾਪਤ ਕਰੀਦਾ ਹੈ। ਪ੍ਰਭਾਤੀ ਮਹੱਲਾ ਤੀਜਾ ਭੈ ਭਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਭਾਵਨਾ ਭਗਤੀ ਦੇ ਵਿਚ ਜਾਗਦੇ ਹਨ, ਗੁਰੂ ਦੇ ਡਰ ਦੇ ਵਿਚ ਤੁਰਦੇ ਹਨ, ਮਹਾਰਾਜ ਨੂੰ ਅੰਗ ਸਾਂਗ ਜਾਣਦੇ ਹਨ, ਉਹ ਜਾਗ ਪਏ ਹਨ ਸੰਸਾਰ ਦੇ ਮਾਇਆ ਦੇ ਪਦਾਰਥਾਂ ਤੋਂ। ਅਸਲੀ ਜਾਗਰਣ ਉਹ ਹੀ ਕਰਦੇ ਨੇ ਜਿਹੜਾ ਜਗਰਾਤੇ ਕਰਦੇ, ਕਹਿੰਦੇ ਇਹ ਨਹੀਂ ਜਾਗਦੇ, ਜਾਗਦੇ ਹਨ ਗੁਰਮੁਖ ਜਿਨ੍ਹਾਂ ਗੁਰੂ ਦਾ ਭੈ ਮੰਨਿਆ, ਉਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਦੀ ਮੈਲ ਉਤਾਰ ਕੇ ਦੂਰ ਕਰ ਦਿੱਤੀ ਹੈ। ਸਦਾ ਜਾਗ ਹੈ ਘਰ ਆਪਣਾ ਰੱਖ ਹੈ ਪੰਚ ਤਸਕਰ ਕੱਢ ਹੈ ਮਾਰ। ਇਸ ਤਰ੍ਹਾਂ ਸਦਾ ਜਾਗਦੇ ਹਨ ਗੁਰੂ ਕੇ ਪਿਆਰੇ ਜਿਹੜੇ ਹਨ, ਉਹ ਆਪਣਾ ਘਰ ਬਚਾ ਲੈਂਦੇ, ਅੰਮ੍ਰਿਤ ਬਚਾ ਲੈਂਦੇ ਹਨ। ਔਰ ਜਿਹੜੇ ਪੰਜ ਤਸਕਰ ਕਾਮ ਕ੍ਰੋਧ ਆਦਿਕ ਹਨ, ਇਨ੍ਹਾਂ ਨੂੰ ਗੁਰੂ ਕੇ ਸ਼ਬਦ ਨਾਲ ਮਾਰ ਕੇ ਕੱਢ ਦਿੰਦੇ ਹਨ, ਦੂਰ ਕਰ ਦਿੰਦੇ ਹਨ। ਮਨ ਮੇਰੇ ਗੁਰਮੁਖ ਨਾਮ ਧਿਆਏ, ਇਸ ਕਰਕੇ ਹੈ ਮੇਰੇ ਮਨ ਗੁਰੂ ਦੇ ਮਾਰਗ ਤੇ ਚੱਲ ਕੇ ਤੂੰ ਨਾਮ ਦਾ ਧਿਆਨ ਕਰ। ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ। ਹੇ ਮੇਰੇ ਮਨ, ਜਿਸ ਰਾਹ ਤੇ ਤੁਰਨ ਦੇ ਨਾਲ ਹਰੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਐਸੇ ਕਰਮ ਕਰ, ਇਸ ਤਰ੍ਹਾਂ ਦੀ ਕਮਾਈ ਕਰ ਜਿਹਦੇ ਨਾਲ ਕਾਲ ਪੁਰਖ ਦੀ ਪ੍ਰਾਪਤੀ ਹੋਵੇ। ਰਹਾਉ ਗੁਰਮੁਖ ਸਹਿਜ ਧੁਨ ਉਪਜੈ ਦੁਖ ਹਉਮੈ ਵਿੱਚੋਂ ਹੋ ਜਾਏ। ਗੁਰਮੁਖ ਜਦੋਂ ਗੁਰੂ ਦੇ ਮਾਰਗ ਤੇ ਚੱਲਦੇ ਹਨ, ਉਨ੍ਹਾਂ ਦੇ ਅੰਦਰ ਇਕ ਖਾਸ ਮਿੱਠੀ ਸਹਿਜ ਧੁਨ ਪੈਦਾ ਹੁੰਦੀ ਹੈ, ਉਨ੍ਹਾਂ ਦੇ ਵਿੱਚੋਂ ਹਉਮੈ ਦਾ ਦੁੱਖ ਜਿਹੜਾ ਨਿਕਲ ਜਾਂਦਾ ਹੈ। ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ। ਇਸ ਤਰ੍ਹਾਂ ਹਰੀ ਦਾ ਨਾਮ ਜਿਹੜਾ ਹਰੀ ਉਹ ਮਨ ਦੇ ਵਿਚ ਵਸਦਾ ਗੁਰਮੁਖਾਂ ਦੇ, ਔਰ ਉਹ ਸਹਿਜ ਅਵਸਥਾ ਵਿਚ ਟਿਕੇ ਹੋਏ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ। ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰ ਧਾਰ। ਜਿਨ੍ਹਾਂ ਨੇ ਗੁਰੂ ਕੀ ਮੱਤ ਧਾਰਨ ਕੀਤੀ ਹੈ, ਉਨ੍ਹਾਂ ਦੇ ਮੁਖ ਬੜੇ ਸੋਹਣੇ ਚਮਕਦੇ ਹਨ, ਸੁਰਖਰੂ ਹਨ, ਔਰ ਉਨ੍ਹਾਂ ਗੁਰਮੁਖਾਂ ਨੇ ਹਰੀ ਦਾ ਨਾਮ ਜਿਹੜਾ ਵਾਹਿਗੁਰੂ ਦੀ ਯਾਦ ਅੰਦਰ ਹਿਰਦੇ ਵਿਚ ਧਾਰਨ ਕੀਤੀ ਹੋਈ ਹੈ। ਐਥੈ ਉਥੈ ਸੁਖ ਘਣਾ ਜਪ ਹਰ ਹਰ ਉਤਰੇ ਪਾਰ। ਉਨ੍ਹਾਂ ਨੂੰ ਇੱਥੇ ਵੀ ਤੇ ਅੱਗੇ ਪਰਲੋਕ ਦੇ ਵਿਚ ਵੀ ਵੱਡਾ ਸੁਖ ਪ੍ਰਾਪਤ ਹੁੰਦਾ, ਬਹੁਤ ਜ਼ਿਆਦਾ। ਹਰੀ ਦਾ ਨਾਮ ਜਪ ਕੇ ਪਾਰ ਉਤਰੇ ਹਨ, ਜੀਵਨ ਸਫਲ ਕਰ ਲਿਆ, ਮੁਕਤੀ ਪ੍ਰਾਪਤ ਕਰ ਲਈ ਹੈ। ਹਉਮੈ ਵਿਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ। ਪਰ ਜੇ ਕੱਲੀ ਹਉਮੈ ਦੇ ਵਿਚ ਮਨੁੱਖ ਤੁਰੇ ਤੇ ਮਹਾਰਾਜ ਕਹਿੰਦੇ ਇਹਦੇ ਵਿਚ ਜਾਗਰਣ ਗਿਆਨ ਅਵਸਥਾ ਨਹੀਂ ਆਉਂਦੀ, ਔਰ ਨਾ ਹਰੀ ਦੀ ਕੀਤੀ ਹੋਈ ਭਗਤੀ ਜਿਹੜੀ ਹੈ ਉਨ੍ਹਾਂ ਚਿਰ ਥਾਏ ਪੈਂਦੀ ਜਿੰਨਾ ਚਿਰ ਗਿਆਨ ਅਵਸਥਾ ਪ੍ਰਾਪਤ ਨਹੀਂ ਹੁੰਦੀ, ਜਾਗਰਣ ਜਾਗ ਨਹੀਂ ਆਉਂਦੀ ਮਨ ਨੂੰ ਮਾਇਆ ਤੋਂ। ਮਨਮੁਖ ਦਰ ਢੋਈ ਨਾ ਲਹਿ ਭਾਏ ਦੂਜਾ ਕਰਮ ਕਮਾਏ। ਜਿਹੜੇ ਮਨਮੁਖਾਂ ਨੂੰ ਅਕਾਲ ਪੁਰਖ ਦੇ ਦਰ ਤੇ ਢੋਈ ਨਹੀਂ ਪ੍ਰਾਪਤ ਕਰ ਸਕਦੇ, ਇਸ ਤਰ੍ਹਾਂ ਦੁਬਧਾ ਵਿਚ ਪੈ ਕੇ ਕਰਮ ਕਮਾਉਂਦੇ ਰਹਿੰਦੇ ਹਨ। ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੈ ਭਾਏ ਪਿਆਰ। ਜਿਨ੍ਹਾਂ ਨੂੰ ਅਕਾਲ ਪੁਰਖ ਨੂੰ ਛੱਡ ਕੇ ਸੰਸਾਰ ਦੇ ਪਦਾਰਥਾਂ ਨਾਲ ਬਹੁਤਾ ਪਿਆਰ ਹੈ, ਮਹਾਰਾਜ ਕਹਿੰਦੇ ਉਨ੍ਹਾਂ ਦਾ ਖਾਣਾ ਪੀਣਾ ਪਹਿਨਣਾ ਸਾਰਾ ਫਟਕਾਰਯੋਗ ਹੈ। ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੈ ਹੈ ਹੋਏ ਖੁਆਰ। ਉਹ ਗੰਦਗੀ ਦੇ ਕੀੜੇ ਇਸ ਪਦਾਰਥਾਂ ਦੀ ਗੰਦਗੀ ਦੇ ਵਿਚ ਹੀ ਮਸਤ ਹੋਏ ਪਏ ਹਨ, ਇਸ ਤਰ੍ਹਾਂ ਮਰ ਮਰ ਕੇ ਜੰਮ ਜੰਮ ਕੇ ਖੁਆਰ ਹੋਈ ਜਾਂਦੇ ਹਨ। ਜਿਨ ਕੋ ਸਤਿਗੁਰ ਭੇਟਿਆ ਤਿੰਨਾ ਮਿੱਟੋਂ ਬਲ ਜਾਉ। ਪਰ ਜਿਹੜੇ ਗੁਰਮੁਖ ਹਨ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਭੇਟਿਆ ਮਿਲੇ ਹਨ, ਬਾਣੀ ਨਾਲ ਜੀਵਨ ਜੋੜਿਆ ਹੈ, ਮਹਾਰਾਜ ਕਹਿੰਦੇ ਉਨ੍ਹਾਂ ਤੋਂ ਕੁਰਬਾਨ ਜਾਈਏ ਬਲਹਾਰ ਜਾਈਏ। ਤਿੰਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਉ। ਉਨ੍ਹਾਂ ਦੀ ਸੰਗਤ ਵਿਚ ਮਿਲਿਆ ਰਵਾਂ ਮੈਂ, ਔਰ ਸੱਚੇ ਨਾਮ ਦੇ ਰਾਹੀਂ ਸੱਚ ਅਕਾਲ ਪੁਰਖ ਸੱਚ ਰੂਪ ਦੇ ਵਿਚ ਸਮਾ ਜਾਵਾਂ, ਇਹ ਮੇਰੀ ਇੱਛਾ ਹੈ। ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ। ਗੁਰੂ ਦੀ ਪ੍ਰਾਪਤੀ ਜਿਹੜੀ ਹੈ ਪੂਰੇ ਭਾਗਾਂ ਕਰਕੇ ਹੁੰਦੀ ਹੈ, ਯਤਨ ਕੀਤਿਆਂ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਮਿਹਰ ਨਾਲ ਪ੍ਰਾਪਤੀ ਹੁੰਦੀ, ਹੋਰ ਕਿਸੇ ਉਪਾਵ ਕਰਕੇ ਮਿਲਿਆ ਨਹੀਂ ਜਾਂਦਾ। ਸਤਿਗੁਰ ਤੇ ਸਹਿਜ ਉਪਜੈ ਹੋਮੈ ਸ਼ਬਦ ਜਲਾਏ। ਔਰ ਜਦੋਂ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ, ਉਹ ਇੱਕ ਸਹਿਜ ਅਵਸਥਾ ਜੋ ਆਪਣੇ ਅੰਦਰ ਬੜੀ ਆਨੰਦ ਦੀ ਬਣੀ ਹੋਈ ਹੈ ਉਹ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਅੰਦਰੋਂ ਹਉਮੈ ਗੁਰੂ ਕੇ ਸ਼ਬਦ ਦੇ ਰਾਹੀਂ ਇਹਨੂੰ ਸਾੜ ਦਿੱਤਾ ਜਾਂਦਾ ਹੈ। ਹਰ ਸਰਣਾਈ ਭਜ ਮਨ ਮੇਰੇ ਸਭ ਕੁਛ ਕਰਨ ਜੋਗ। ਜਿਹੜਾ ਅਕਾਲ ਪੁਰਖ ਤੇਰੇ ਸਾਰੇ ਕਾਰਜ ਕਰਨ ਦੇ ਯੋਗ ਹੈ, ਭਾਵ ਸਮਰੱਥਾ ਰੱਖਦਾ, ਹੇ ਮੇਰੇ ਮਨ ਐਸੇ ਵਾਹਿਗੁਰੂ ਦੀ ਸ਼ਰਨ ਦੇ ਵਿਚ ਭਜ, ਉਹਦੇ ਭਜਨ ਕਰ, ਉਹਦੀ ਸ਼ਰਨ ਵਿਚ ਹਜੂਰੀ ਵਿਚ ਰਹਿਣਾ ਸਿੱਖ ਲੈ। ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋਹੋਗ। ਮਹਾਰਾਜ ਗੁਰੂ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਹਨ, ਐਸਾ ਪ੍ਰਭੂ ਜਿਹੜਾ ਸਭ ਕੁਝ ਕਰਨ ਦੇ ਯੋਗ ਹੈ, ਜੋ ਉਹਨੇ ਕਰਨਾ ਉਹ ਹੀ ਹੋਏਗਾ, ਐਸੇ ਪ੍ਰਭੂ ਦਾ ਸਾਨੂੰ ਨਾਮ ਨਹੀਂ ਵਿਸਰਦਾ, ਉਹਦੀ ਯਾਦ ਨਹੀਂ ਭੁੱਲਦੀ। ਵਿਪਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ। ਵਿਪਾਸ ਪ੍ਰਭਾਤੀ ਦੇ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇਕ ਤੋਂ ਅਨੇਕ ਸਰਵ ਵਿਆਪਕ ਧੁਨੀ ਸਰੂਪ ਹੈ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਾਤ ਪਿਤਾ ਭਾਈ ਸੁਤ ਬਨਤਾ। ਮਹਾਰਾਜ ਕਹਿੰਦੇ ਵੇਖ ਅਕਾਲ ਪੁਰਖ ਨੇ ਤੈਨੂੰ ਕਿੰਨੀਆਂ ਦਾਤਾਂ ਦਿੱਤੀਆਂ ਹਨ। ਜਨਮ ਲੈਣ ਵਾਸਤੇ ਮਾਤਾ ਪਿਤਾ ਦਿੱਤੇ ਹਨ, ਭਰਾ ਦਿੱਤੇ ਹਨ, ਪੁੱਤਰ ਇਸਤਰੀ ਇਹ ਸਾਰਾ ਪ੍ਰਬੰਧ ਕਰਕੇ ਦਿੱਤਾ। ਚੂ ਗਹਿ ਚੋਗ ਆਨੰਦ ਸਿਉਂ ਜੁਗਤਾ। ਔਰ ਤੂੰ ਇਨ੍ਹਾਂ ਦੇ ਨਾਲ ਮਿਲ ਕੇ ਜ਼ਿੰਦਗੀ ਦੇ ਚੋਗੇ ਦਾਣੇ ਚੁਗ ਰਿਹਾ ਹੈ, ਬੜੇ ਆਨੰਦ ਦੇ ਨਾਲ ਰਹਿ ਰਿਹਾ ਹੈ ਤਰੀਕੇ ਦੇ ਨਾਲ। ਉਰਜ ਪਰਿਓ ਮਨ ਮੀਠ ਮੁਹਾਰਾ। ਪਰ ਤੂੰ ਗਲਤੀ ਇਹ ਕਰ ਲਈ, ਤੂੰ ਉਲਝ ਗਿਆ, ਦੇਣ ਵਾਲੇ ਨੂੰ ਚੇਤਾ ਭੁਲਾ ਦਿੱਤਾ, ਉਹਦਾ ਜਿਨ੍ਹੇ ਬਣਾ ਕੇ ਦਿੱਤਾ ਸੀ ਇਹ ਮਿੱਠੇ ਮੁਹਾਰਾ। ਮੋਹ ਦੇ ਵਿਚ ਜੋ ਬੜਾ ਮਿੱਠਾ ਸੀ ਤੂੰ ਉਲਝ ਗਿਆ ਹੈ, ਅਸਲੀ ਕਾਰਜ ਤੈਨੂੰ ਭੁੱਲ ਗਿਆ, ਵੀ ਕਾਹਦੇ ਵਾਸਤੇ ਆਏ ਸੀ ਇੱਥੇ ਸੰਸਾਰ ਦੇ ਅੰਦਰ। ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਪਰ ਹੇ ਮੇਰੇ ਪ੍ਰਾਣ ਆਧਾਰ, ਗੁਣਾਂ ਦੇ ਗਾਹਕ ਭਾਵ ਗੁਣ ਦਾ, ਗੁਣਾਂ ਦੀ ਦਾਤ ਦੇਣ ਵਾਲੇ, ਉਪਕਾਰ ਕਰਨ ਵਾਲੇ ਸੱਚੇ ਪਾਤਸ਼ਾਹ, ਇਹ ਸਾਡਾ ਜੀਵਨ ਜਿਹੜਾ ਹੈ ਇਹ ਤੇਰੀਆਂ ਦਾਤਾਂ ਦੇ ਵਿਚ ਅੜ ਕੇ ਤੇਰੂ ਭੁੱਲ ਚੁੱਕਾ ਹੈ। ਏਕ ਹਮਾਰਾ ਅੰਤਰ ਜਾਮੀ। ਇਕੋ ਹੀ ਅਕਾਲ ਪੁਰਖ ਜਿਹੜਾ ਸਾਡਾ, ਉਹ ਅੰਤਰਜਾਮੀ ਸਾਡੇ ਮਨ ਦੀਆਂ ਸਾਰੀਆਂ ਗੱਲਾਂ ਜਾਣਨ ਵਾਲਾ ਹੈ। ਧਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹਾਂ ਵੱਡ ਪੁਰਖ ਸੁਆਮੀ। ਮੈਨੂੰ ਇਕੋ ਦਾ ਆਸਰਾ ਹੈ, ਇਕ ਦੀ ਟੇਕ ਹੈ, ਤੇ ਇਕ ਹੀ ਸ਼ਾਹਾਂ ਦੇ ਸਿਰ ਵੱਡਾ ਪੁਰਖ ਸੁਆਮੀ ਮਾਲਕ ਹੈ ਸੱਚਾ ਪਾਤਸ਼ਾਹ। ਰਹਾਓ ਛਲ ਨਾਗਣ ਸਿਉ ਮੇਰੀ ਟੂਟਨ ਹੋਈ। ਜਿਹੜੀ ਨਾਗਣ ਛਲ ਦੀ ਭਾਵ ਮਾਇਆ ਹੈ, ਉਹਦੇ ਨਾਲ ਗੁਰੂ ਸਾਹਿਬ ਨਾਲ ਪ੍ਰੇਮ ਹੋਣ ਕਰਕੇ ਮੇਰੀ ਟੁੱਟ ਗਈ ਹੈ, ਭਾਵ ਉਹਦੇ ਨਾਲ ਉਹ ਸੰਬੰਧ ਟੁੱਟ ਗਿਆ ਹੈ। ਗੁਰ ਕਹਿਆ ਇਹ ਝੂਠੀ ਧੋਹੀ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਹ ਝੂਠੀ ਧੋਖਾ ਦੇਣ ਵਾਲੀ ਹੈ ਮਾਇਆ ਜਿਹੜੀ ਹੈ। ਮੁੱਖ ਮਿੱਠੀ ਖਾਈ ਕੌਰਾਏ। ਇਹ ਬੋਲਦੀ ਬੜੀ ਮਿੱਠੀ ਏ, ਦੂਰੋਂ ਬੜੀ ਮਿੱਠੀ ਲੱਗਦੀ ਏ, ਪਰ ਜਦੋਂ ਵਰਤ ਲਈਏ ਬੜੀ ਕੌੜੀ ਹੋ ਜਾਂਦੀ, ਜੀਵਨ ਕੌੜਾ ਹੋ ਜਾਂਦਾ ਇਹਦੇ ਨਾਲ। ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਇਸ ਕਰਕੇ ਇਹਨੂੰ ਛੱਡ ਕੇ ਗੁਰੂ ਸਾਹਿਬ ਦੇ ਦਿੱਤੇ ਹੋਏ ਨਾਮ ਅੰਮ੍ਰਿਤ ਦੇ ਵਿਚ ਮੇਰਾ ਮਨ ਅਗਾਏ ਰੱਜਿਆ ਹੋਇਆ। ਲੋਭ ਮੋਹ ਸਿਉ ਗਈ ਵਿਖੋਟ। ਔਰ ਮੇਰੀ ਲੋਭ ਤੇ ਮੋਹ ਦੇ ਨਾਲ ਵੀ ਜਿਹੜੀ ਵਿਖੋਟ ਭਾਵ ਵਿਛੋੜਾ ਹੋ ਗਿਆ, ਉਹਦੇ ਨਾਲੋਂ ਵੀ ਸੰਬੰਧ ਟੁੱਟ ਗਿਆ ਹੈ। ਗੁਰ ਕਿਰਪਾਲ ਮੋਹਿ ਕੀਨੀ ਛੋਟ। ਗੁਰੂ ਸਾਹਿਬ ਨੇ ਕਿਰਪਾ ਕਰਕੇ ਮੈਨੂੰ ਛਡਾ ਲਿਆ ਇਨ੍ਹਾਂ ਵਿਕਾਰਾਂ ਤੋਂ। ਇਹ ਠਗਵਾਰੀ ਬਹੁਤ ਘਰ ਗਾਲੇ। ਇਸ ਮਾਇਆ ਰੂਪੀ ਠਗਣੀ ਨੇ ਬੜੇ ਘਰ ਜਿਹੜੇ ਸਾੜ ਗਾਲ ਦਿੱਤੇ ਹਨ ਜੀਵਨ ਕਈਆਂ ਦੇ। ਹਮ ਗੁਰ ਰਾਖ ਲਈਏ ਕਿਰਪਾਲੇ। ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲ ਹੋ ਕੇ ਇਸ ਮਾਇਆ ਤੋਂ ਬਚਾ ਲਿਆ ਹੈ। ਕਾਮ ਕ੍ਰੋਧ ਸਿਉ ਥਾਟ ਨਾ ਬਣਿਆ। ਹੁਣ ਕਾਮ ਕ੍ਰੋਧ ਦੇ ਨਾਲ ਕੋਈ ਲੈਣ ਦੇਣ ਗੱਲਬਾਤ ਬਨਾਵਟ ਨਹੀਂ ਕਰੀਦੀ। ਗੁਰ ਉਪਦੇਸ਼ ਮੋਹਿ ਕੰਨੀ ਸੁਣਿਆ, ਗੁਰੂ ਦਾ ਉਪਦੇਸ਼ ਜਿਹੜਾ ਮੈਂ ਉਹ ਹੀ ਹੁਣ ਕੰਨਾਂ ਨਾਲ ਸੁਣਿਆ ਸੁਣ ਰਿਹਾ ਹਾਂ। ਜਹ ਦੇਖੋ ਤੈ ਮਹਾ ਚੰਡਾਲ, ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ ਜਿੱਧਰ ਵੀ ਵੇਖੀਏ ਵੱਡਾ ਚੰਡਾਲ ਕ੍ਰੋਧ ਰੂਪ ਵਿਕਾਰ ਰੂਪ ਖੜਾ ਹੈ। ਰਾਖ ਲਈਏ ਆਪਣੇ ਗੁਰ ਗੋਪਾਲ, ਔਰ ਇਸ ਵਿਕਾਰਾਂ ਤੋਂ ਹਉਮੈ ਤੋਂ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰੂ ਗੋਪਾਲ ਜੀ ਨੇ ਸਾਨੂੰ ਬਚਾ ਲਿਆ ਹੈ। ਦਸ ਨਾਰੀ ਮੈਂ ਕਰੀ ਦੁਹਾਗਣ, ਜਿਹੜੀਆਂ ਦਸ ਨਾਰੀਆਂ ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ, ਇਹਨਾਂ ਨੂੰ ਮੈਂ ਦੁਹਾਗਣ ਕੀਤਾ ਭਾਵ ਛੱਡ ਦਿੱਤਾ ਇਹਨਾਂ ਨੂੰ। ਗੁਰ ਕਹਿਆ ਇਹ ਰਸ ਹੈ ਬਿਖਾਗਣ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਜਿਹੜੀਆਂ ਦਸ ਇੰਦਰੀਆਂ ਦੇ ਸਵਾਦ ਨੇ ਨਾ, ਇਹ ਬਿਖਾਗਣ ਬਿਖ ਜ਼ਹਿਰ ਦੀ ਵਿਕਾਰਾਂ ਦੀ ਅਗਨੀ ਹੈ ਇਹਨਾਂ ਦੇ ਵਿਚ। ਇਨ ਸੰਬੰਧੀ ਰਸਾਤਲ ਜਾਏ, ਜਿਹੜਾ ਇਹਨਾਂ ਨਾਲ ਸੰਬੰਧ ਰੱਖਦਾ ਦਸ ਇੰਦਰੀਆਂ ਦੇ ਸਵਾਦ ਦੇ ਨਾਲ, ਉਹ ਅਖੀਰ ਨੂੰ ਰਸਾਤਲ ਟੋਏ ਵਿਚ ਡਿੱਗਦਾ। ਹਮ ਗੁਰ ਰਾਖੇ ਹਰ ਲਿਵ ਲਾਏ, ਪਰ ਸਾਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਲਿਵ ਦੀ ਦਾਤ ਬਖਸ਼ੀ ਹੈ, ਜਿਹਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਬਚਾ ਲਿਆ ਹੈ। ਅਹਮੇਵ ਸਿਉ ਮਸਲਤ ਛੋਡੀ, ਜਿਹੜਾ ਹੰਕਾਰ ਹੈ ਇਹਦੇ ਨਾਲ ਸਲਾਹ ਕਰਨੀ ਛੱਡ ਦਿੱਤੀ ਹੈ। ਗੁਰ ਕਹਿਆ ਇਹੋ ਮੂਰਖ ਹੋਡੀ, ਕਿਉਂਕਿ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਇਹ ਬੜਾ ਮੂਰਖ ਹੈ, ਹੰਕਾਰੀ ਤੇ ਬੜਾ ਅੜੀਅਲ ਹੈ, ਬੰਦੇ ਨੂੰ ਅੜੀਅਲ ਕਰ ਦਿੰਦਾ ਹੈ। ਇਹੋ ਨਿਘਰ ਘਰ ਕਹੀ ਨਾ ਪਾਏ, ਇਹ ਆਪ ਨਿਘਰਾ ਹੈ, ਇਹ ਤੁਰਿਆ ਫਿਰਦਾ ਐਵੇਂ, ਤੇ ਜਿਹੜਾ ਇਹਦੇ ਨਾਲ ਮੋਹ ਕਰਦਾ ਉਹਨੂੰ ਵੀ ਕਿਸੇ ਘਰ ਜੁਗਾ ਨਹੀਂ ਛੱਡਦਾ, ਉਹਨੂੰ ਵੀ ਕੋਈ ਘਰ ਟਿਕਾਣਾ ਨਹੀਂ ਮਿਲਦਾ। ਹਮ ਗੁਰ ਰਾਖ ਲਈਏ ਲਿਵ ਲਾਏ, ਸਾਨੂੰ ਇਹਦੇ ਤੋਂ ਗੁਰੂ ਸਾਹਿਬ ਨੇ ਬਚਾ ਲਿਆ ਤੇ ਨਾਮ ਦੀ ਲਿਵ ਬਖਸ਼ੀ ਹੈ। ਇਨ ਲੋਗਣ ਸਿਉ ਹਮ ਭਹੇ ਬਹਿਰਾਈ, ਇਹ ਉਪਰ ਵਾਲੇ ਜਿੰਨੇ ਵਿਕਾਰ ਨੇ ਹਉਮੈ ਆਦਿਕ ਹੈ, ਇਹਨਾਂ ਤੋਂ ਅਸੀਂ ਬਹਿਰਾਈ ਭਾਵ ਬੁਰੇ ਭਾਵ ਪਾਸੇ ਹੋ ਗਏ, ਇਹਨਾਂ ਨਾਲ ਸਾਡੀ ਜਿਹੜੀ ਹੈ ਲੜਾਈ ਹੋ ਗਈ ਹੈ। ਏਕ ਗ੍ਰਹਿ ਮਹਿ ਦੋਏ ਨਾ ਖੰਟਾਈ, ਕਿਉਂਕਿ ਇੱਕ ਘਰ ਦੇ ਵਿਚ ਇੱਕ ਸਰੀਰ ਦੇ ਵਿਚ ਦੋ ਨਹੀਂ ਰਹਿ ਸਕਦੇ, ਹੰਕਾਰ ਤੇ ਨਾਮ ਦੋਵਾਂ ਚੋਂ ਇੱਕ ਹੀ ਰਹਿੰਦਾ ਹੈ। ਆਏ ਪ੍ਰਭ ਪਹਿ ਅੰਚਰ ਲਾਗ, ਗੁਰੂ ਸਾਹਿਬ ਦੇ ਅੰਚਲ ਲੱਗ ਕੇ ਗੁਰੂ ਸਾਹਿਬ ਦੇ ਚਰਨ ਫੜ ਕੇ ਜਦੋਂ ਪ੍ਰਭੂ ਦੇ ਕੋਲ ਆਏ ਹਾਂ। ਕਰੋ ਤਪਾਵਸ ਪ੍ਰਭ ਸਰਬਾਗ, ਹੇ ਸਰਬੱਗਿਆ ਸਰਬ ਸ਼ਕਤੀਮਾਨ ਪ੍ਰਭੂ, ਆਪ ਹੀ ਨਿਆਂ ਕਰੋ, ਇਨ੍ਹਾਂ ਵਿਕਾਰਾਂ ਨੇ ਸਾਰੀ ਉਮਰ ਮੇਰੀ ਖਰਾਬ ਕਰ ਦਿੱਤੀ ਹੈ। ਪ੍ਰਭ ਹੱਸ ਬੋਲੇ ਕੀਏ ਨਿਆਏ, ਪ੍ਰਭੂ ਜੀ ਹੱਸ ਕੇ ਬੋਲੇ ਅੱਗੋਂ, ਕਹਿੰਦੇ ਅਸੀਂ ਨਿਆਂ ਕਰ ਦਿੱਤਾ ਹੈ, ਫੈਸਲਾ ਸੁਣਾ ਦਿੱਤਾ। ਕਿਹੜਾ ਨਿਆਂ ਕੀਤਾ? ਸਗਲ ਦੂਤ ਮੇਰੀ ਸੇਵਾ ਲਾਏ, ਜਿੰਨੇ ਦੂਤ ਮੈਨੂੰ ਸਤਾਉਂਦੇ ਰਹੇ ਸੀ ਨਾ ਵਿਕਾਰ, ਇਹ ਸਾਰੇ ਮੇਰੀ ਸੇਵਾ ਵਿਚ ਲਾ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤੂੰ ਠਾਕੁਰ ਇਹੋ ਗ੍ਰਹਿ ਸਭ ਤੇਰਾ, ਔਰ ਨਾਲ ਮਹਾਰਾਜ ਨੇ ਕਿਹਾ ਬਈ ਇਹ ਹੁਣ ਸਾਰਾ ਤੇਰਾ ਹੀ ਸਰੀਰ, ਇਹਦਾ ਤੂੰ ਮਾਲਕ ਹੈ, ਤੇ ਇਹ ਸਾਰੇ ਜਿਹੜੇ ਤੈਨੂੰ ਸਤਾਉਂਦੇ ਰਹੇ ਨੇ ਇਹ ਤੇਰੇ ਨੌਕਰ ਬਣਾ ਦਿੱਤੇ ਹਨ ਅਸੀਂ। ਕਹੋ ਨਾਨਕ ਗੁਰ ਕੀਆ ਨਵੇਰਾ, ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਨਵੇੜਾ ਕਰ ਦਿੱਤਾ ਜੀਵਨ ਦਾ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮਹਿ ਕ੍ਰੋਧ ਮਹਾ ਅਹੰਕਾਰਾ, ਮਨਮੁਖ ਦੇ ਅੰਦਰ ਮਨ ਦੇ ਵਿਚ ਬਹੁਤ ਵੱਡਾ ਕ੍ਰੋਧ ਤੇ ਹੰਕਾਰ ਬਣਿਆ ਰਹਿੰਦਾ ਹੈ। ਪੂਜਾ ਕਰਹਿ ਬਹੁਤ ਵਿਸਥਾਰਾ, ਪਰ ਪੂਜਾ ਕਰਨ ਵਾਲੇ ਵਿਸਥਾਰ ਬੜੇ ਕਰਦਾ, ਵੀ ਆਹ ਪੂਜਾ ਕਰ ਲੋ ਆਹ ਕਰ ਲੋ, ਇਧਰ ਉਧਰ ਦੀਆਂ ਹੋਰ ਜੋੜੀ ਜਾਂਦਾ ਹੈ, ਕ੍ਰੋਧੀ ਰਹਿੰਦਾ ਹੰਕਾਰੀ ਰਹਿੰਦਾ ਹੈ। ਕਰ ਇਸ਼ਨਾਨ ਤਨ ਚੱਕਰ ਬਣਾਏ, ਇਸ਼ਨਾਨ ਵੀ ਕਰਦਾ ਫਿਰ ਸਰੀਰ ਤੇ ਚੱਕਰ ਬਣਾਉਂਦਾ ਕਈ। ਅੰਤਰ ਕੀ ਮਲ ਕਬ ਹੀ ਨਾ ਜਾਏ, ਕਿਉਂਕਿ ਉਹ ਤਾਂ ਅੰਦਰ ਸੀ ਮੈਲ, ਉਹ ਬਾਹਰੋਂ ਕਿਵੇਂ ਲੈਂਦੀ, ਉਹ ਕਦੀ ਨਹੀਂ ਜਾਂਦੀ ਇਸ ਤਰ੍ਹਾਂ ਨਾਮ ਤੋਂ ਬਿਨਾਂ। ਇਤ ਸੰਜਮ ਪ੍ਰਭ ਕੇ ਨਹੀਂ ਨਾ ਪਾਇਆ, ਇਸ ਤਰੀਕਿਆਂ ਦੇ ਨਾਲ ਇਨ੍ਹਾਂ ਬਾਹਰਲੇ ਕਰਮਾਂ ਦੇ ਨਾਲ ਪ੍ਰਭੂ ਕਿਸੇ ਨੇ ਪਾਇਆ ਨਹੀਂ ਅੱਜ ਤੱਕ। ਭਗਉਤੀ ਮੁਦਰਾ ਮਨ ਮੋਹਿਆ ਮਾਇਆ, ਮੂੰਹ ਜਿਹੜਾ ਉਹ ਭਗਉਤੀਆਂ ਵਾਲਾ ਹੈ, ਬੜੇ ਵੱਡਾ ਭਗਤ ਲੱਗਦਾ ਮੂੰਹ ਵੇਖਣ ਤੇ, ਮੁਦਰਾ ਬਨਾਵਟ ਬਣਾਈ ਹੋਈ ਹੈ, ਅੰਦਰੋਂ ਮਨ ਮਾਇਆ ਦੇ ਵਿਚ ਫਸਿਆ ਹੋਇਆ। ਰਹਾਓ ਪਾਪ ਕਰਹਿ ਪੰਚਾਂ ਕੇ ਬਸਰੇ, ਇਹ ਪੰਜਾਂ ਦੇ ਵਸ ਵਿਚ ਪੈ ਕੇ ਪਾਪ ਕਰਦਾ ਬਹੁਤ ਸਾਰੇ ਵਿਕਾਰਾਂ ਦੇ ਵਸ। ਤੀਰਥ ਨਹਾਏ ਕਹਿ ਸਭ ਉਤਰੇ, ਫਿਰ ਜਾ ਕੇ ਇਸ਼ਨਾਨ ਕਰ ਆਉਂਦਾ ਤੀਰਥਾਂ ਦੇ, ਕਹਿੰਦੇ ਉਤਰ ਗਏ ਹੁਣ ਸਾਰੇ, ਹੁਣ ਫਿਰ ਤਿਆਰ ਹੋ ਗਏ ਪਾਪ ਕਰਨ ਵਾਸਤੇ। ਬਹੁਰ ਕਮਾਵਹਿ ਹੋਏ ਨਿਸ਼ੰਕ, ਫਿਰ ਨਿਸ਼ੰਕ ਬੇਸ਼ਰਮ ਹੋ ਕੇ ਫਿਰ ਕਰਦਾ ਪਾਪ। ਜਮਪੁਰ ਬਾਂਧ ਖਰੇ ਕਾਲੰਕ, ਪਰ ਫਿਰ ਜਮ ਜਿਹੜੇ ਬੰਨ ਕੇ ਲੈ ਜਾਂਦੇ ਜਮਪੁਰ ਦੇ ਵਿਚ, ਉਥੇ ਕਲੰਕੇ ਦੇ ਮੱਥੇ ਤੇ ਲੱਗਾ ਹੁੰਦਾ ਇਨ੍ਹਾਂ ਪਾਪਾਂ ਕਰਕੇ। ਘੂੰਗਰ ਬਾਂਧ ਬਜਾਵਹਿ ਤਾਲਾ, ਪੈਰਾਂ ਨੂੰ ਘੁੰਗਰੂ ਬੰਨ ਕੇ ਹੱਥਾਂ ਨਾਲ ਤਾੜੀਆਂ ਮਾਰ ਕੇ ਲੋਕਾਂ ਨੂੰ ਵਿਖਾਉਂਦਾ। ਅੰਤਰ ਕਪਟ ਫਿਰ ਹੈ ਬੇਤਾਲਾ, ਅੰਦਰ ਕਪਟ ਹੈ, ਧੋਖਾ ਹੈ, ਭਾਵ ਜੋ ਬਾਹਰ ਹੈ ਉਹ ਅੰਦਰ ਨਹੀਂ। ਇਸ ਤਰ੍ਹਾਂ ਬੇਤਾਲਾ ਬੇਤਾਲ ਹੋ ਕੇ ਬੇਤਰਤੀਬ ਹੋ ਕੇ ਫਿਰਦਾ ਜੀਵਨ ਦੇ ਵਿਚ। ਵਰਮੀ ਮਾਰੀ ਸਾਪ ਨਾ ਮੂਆ, ਕਹਿੰਦੇ ਜੇ ਸੱਪ ਖੁੱਡ ਦੇ ਵਿਚ ਵੜਿਆ ਹੋਵੇ ਤੇ ਸੱਪ ਨੂੰ ਮਾਰੀਏ ਵਰਮੀ ਤਾਂ ਸੱਪ ਨਹੀਂ ਮਰਦਾ। ਇਸ ਤਰ੍ਹਾਂ ਜਿਹੜਾ ਚੋਰ ਹੈ ਉਹ ਅੰਦਰ ਲੁਕਾ ਹੋਇਆ ਹੋਮੈ ਦਾ, ਤੇ ਆਪਾਂ ਸਰੀਰ ਦੇ ਉੱਤੋਂ ਤੋਂ ਮਾਰੀ ਜਾਂਦੇ ਹੱਥ। ਪ੍ਰਭ ਸਭ ਕੁਛ ਜਾਣਦਾ ਜਿਨ ਤੂੰ ਕੀ ਆ, ਉਹ ਪ੍ਰਭੂ ਸਾਰਾ ਕੁਝ ਜਾਣਦਾ ਜਿਨ੍ਹੇ ਤੇਰਾ ਸਰੀਰ ਮਨ ਸਭ ਕੁਝ ਬਣਾਇਆ, ਅੰਤਰ ਜਾਮੀ ਹੈ। ਉਵਰ ਤਾਪ ਗੇਰੀ ਕੇ ਬਸਤਰਾ, ਧੂਣੇ ਲਾ ਲੈਂਦਾ ਔਰ ਗੇਰੂ ਜਿਹੜੇ ਭਗਵੇਂ ਕੱਪੜੇ ਪਾ ਲੈਂਦਾ ਹੈ। ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਤੇ ਗਰੀਬੀ ਆ ਗਈ ਘਰ ਦੇ ਵਿਚ, ਉਹਦੇ ਤੋਂ ਭੱਜਿਆ ਹੋਇਆ ਘਰ ਤੋਂ ਨਸ ਗਿਆ ਤੇ ਇਸ ਤਰ੍ਹਾਂ ਗੇਰੂਏ ਕੱਪੜੇ ਧੂਣੀਆਂ ਲਾ ਕੇ ਬਹਿ ਗਿਆ। ਦੇਸ਼ ਛੋੜ ਪਰਦੇਸ ਸਹਿਤਾਇਆ, ਆਪਣਾ ਇਲਾਕਾ ਛੱਡ ਕੇ ਹੋਰ ਦੂਜੇ ਥਾਵਾਂ ਤੇ ਜਾ ਕੇ ਵਸਿਆ। ਪੰਚ ਚੰਡਾਲ ਨਾਲੇ ਲੈ ਆਇਆ, ਪਰ ਜਿਹੜਾ ਅੰਦਰ ਪੰਜ ਵਿਕਾਰਾਂ ਦਾ ਸੁਭਾਅ ਸੀ ਉਹ ਨਾਲੇ ਲੈ ਕੇ ਆ ਗਿਆ, ਉਹ ਤਾਂ ਛੱਡੇ ਨਹੀਂ। ਕਾਨ ਫਰਾਏ ਹਿਰਾਏ ਟੂਕਾ, ਕੰਨ ਪੜਵਾ ਕੇ ਮੁੰਦਰਾਂ ਪਾ ਲਈਆਂ, ਪਰ ਟੁੱਕਰ ਦੂਜਿਆਂ ਦਾ ਤੱਕਦਾ ਵੀ ਇਹ ਕਿਤੇ ਮੇਰੇ ਕੋਲ ਆ ਜਾਏ। ਘਰ ਘਰ ਮੰਗ ਹੈ ਤ੍ਰਿਪਤਾਵਣ ਤੇ ਚੂਕਾ, ਘਰੋਂ ਘਰੋਂ ਹਰ ਇੱਕ ਘਰ ਤੋਂ ਮੰਗ ਮੰਗ ਕੇ ਖਾਂਦਾ ਹੈ, ਇਹਦੀ ਭੁੱਖ ਨਹੀਂ ਮਿਟਦੀ, ਚੁੱਕ ਜਾਂਦਾ ਹੈ। ਬਨਤਾ ਛੋੜ ਬਦ ਨਦਰ ਪਰ ਨਾਰੀ, ਆਪਣੀ ਇਸਤਰੀ ਵਿਆਹ ਨਹੀਂ ਕਰਾਇਆ ਤੇ ਦੂਜੀਆਂ ਇਸਤਰੀਆਂ ਦੇ ਉੱਤੇ ਪਰ ਨਾਰੀਆਂ ਤੇ ਮੰਦੀ ਨਜ਼ਰ ਕਰਕੇ ਦੇਖਦਾ। ਵੇਸ ਨ ਪਾਈਐ ਮਹਾਂ ਦੁਖਿਆਰੀ, ਇਹ ਵੇਸ ਕਰਕੇ ਇਸ ਤਰ੍ਹਾਂ ਦੇ ਪਖੰਡ ਕਰਕੇ ਅਕਾਲ ਪੁਰਖ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਜ਼ਿੰਦਗੀ ਹੈ ਹੋਰ ਦੁਖਿਆਰੀ ਹੋ ਜਾਂਦੀ ਹੈ, ਦੁਖੀ ਹੋ ਜਾਂਦੀ ਹੈ। ਬੋਲੈ ਨਾ ਹੀ ਹੋਏ ਬੈਠਾ ਮੋਨੀ, ਮੂੰਹੋਂ ਬੋਲਦਾ ਨਹੀਂ ਮੋਨੀ ਬਣ ਕੇ ਬਹਿ ਗਿਆ। ਅੰਤਰ ਕਲਪ ਭਵਾਈਐ ਜੋਨੀ, ਪਰ ਅੰਦਰ ਮਨ ਬੋਲੀ ਜਾਂਦਾ, ਕਲਪੀ ਜਾਂਦਾ, ਇਸ ਤਰ੍ਹਾਂ ਜੋਨਾਂ ਵਿਚ ਭਟਕਦਾ ਰਹਿੰਦਾ। ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਅੰਨ ਨਹੀਂ ਖਾਂਦਾ, ਦੇਹੀ ਨੂੰ ਭੁੱਖਾ ਰੱਖ ਕੇ ਬੜੇ ਦੁੱਖ ਸਹਿੰਦਾ। ਹੁਕਮ ਨਾ ਬੂਝੈ ਵਿਆਪਿਆ ਮਮਤਾ, ਇਸ ਤਰ੍ਹਾਂ ਹੁਕਮ ਨਹੀਂ ਬੁੱਝਦਾ, ਅਕਾਲ ਪੁਰਖ ਦੇ ਹੁਕਮ ਵਿਚ ਨਹੀਂ ਤੁਰਦਾ, ਮਮਤਾ ਦੇ ਵਿਚ ਵਿਆਪਿਆ ਹੋਇਆ ਹੈ, ਫਸਿਆ ਹੋਇਆ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।